ਅਸੀਂ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇਸ਼ ਭਗਤੀ ਦੀ ਚੜੀਏ ਪਾਣ ਸਾਨੂੰ, ਅਸੀਂ ਕਿਸੇ ਦਾ ਆਸਰਾ ਤੱਕ ਦੇ ਨਾ ਰਹਿੰਦਾ ਆਪਣੀਆਂ ਬਾਹਾਂ ਤੇ ਮਾਣ ਸਾਨੂੰ, ਅਸੀਂ ਸ਼ੁਰੂ ਤੋਂ ਰਣਾ ਨੂੰ ਜਿੱਤਦੇ ਰਹੇ, ਕਿਹੜਾ ਸਕਿਆ ਹੈ ਅੱਗੇ ਹੈਰਾਨ ਸਾਨੂੰ, ਕੋਲ ਬੱਚਿਆਂ ਨਲੂਏ ਦਾ ਨਾਂ ਲਿਖ ਕੇ ਕਰਦੇ ਯਾਦ ਨੇ ਹਜੇ ਪਠਾਣ ਸਾਨੂੰ।
ਉਸ ਕੌਮ ਦੇ ਬੁਰਜ ਅਟਲ ਰਹਿਣੇ ਮਾਲਕ ਉਹ ਅਟਾਰੀਆਂ ਵੱਡੀਆਂ ਦੀ ਫੁੱਲਾਂ ਜਹੇ ਮਲੂਕੜੇ ਲਾਲ ਜਿਸ ਦੇ ਨੀਹਾਂ ਵਿੱਚ ਪਾਉਂਦੇ ਰੋੜੀ ਹੱਡੀਆਂ ਦੀ ਸਦੀਆਂ ਤੀਕਿਓ ਚੰਡੇ ਚੂਲਦੇ ਨੇ ਉਹ ਪਰਚਮ ਆਕਾਸ਼ ਤੇ ਫੜਕਦੇ ਨੇ ਜਿਸ ਵਿੱਚ ਨਾੜ ਸ਼ਹੀਦਾਂ ਦੀ ਚੱਲਦੀ ਹੈ ਜਿਸ ਵਿੱਚ ਦਿਲ ਸ਼ਹੀਦਾਂ ਦੇ ਧੜਕਦੇ ਨੇ।
ਪਰਮ ਪੂਜਨੀ ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਾਰੀ ਸੰਗਤ ਸਰਬੱਤ ਮਾਈ ਭਾਈ ਫਤਿਹ ਪ੍ਰਵਾਨ ਕਰੋ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪ੍ਰੋਗਰਾਮ ਕਵੀਸ਼ਰ ਜਰਨੈਲ ਸਿੰਘ ਸਭਰਾ ਦਾ ਜਥਾ ਪੇਸ਼ ਕਰ ਰਿਹਾ ਹੈ। ਅੱਜ ਦੇ ਦੀਵਾਨ ਵਿੱਚ ਮੇਰਾ ਸਾਥ ਦੇ ਰਹੇ ਨੇ ਭਾਈ ਭਗਵੰਤ ਸਿੰਘ ਜੀ ਅਤੇ ਸਰਦਾਰ ਮੇਜਰ ਸਿੰਘ ਜੀ ਸਭਰਾਵਾਂ ਵਾਲੇ। ਅੱਜ ਦੇ ਦੀਵਾਨ ਵਿੱਚ ਬਾਬਾ ਦੀਪ ਸਿੰਘ ਸ਼ਹੀਦ ਦੀ ਜੀਵਨੀ, ਉਹਨਾਂ ਦਾ ਸ਼ਹਾਦ ਦਾ ਅਨੋਖਾ ਕਾਰਨਾਮਾ ਫਾਈਨ ਟੱਚ ਕੰਪਨੀ ਵਾਲਿਆਂ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਉਸ ਵੇਲੇ ਦੀ ਗੱਲ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਉੱਤੇ ਚੌਥਾ ਹਮਲਾ ਕੀਤਾ ਹੈ। ਕਹਿੰਦੇ ਨੇ ਅਹਿਮਦ ਸ਼ਾਹ ਦੁਰਾਨੀ ਦੇ ਹਮਲਿਆਂ ਵਿੱਚੋਂ ਇਹ ਬਹੁਤ ਵੱਡਾ ਹਮਲਾ, ਖਤਰਨਾਕ ਹਮਲਾ ਹੈ। ਅਹਿਮਦ ਸ਼ਾਹ ਅਬਦਾਲੀ ਚੱਲਿਆ ਹੈ ਕਾਬਲ ਵਿੱਚੋਂ, ਉਹ ਭਾਰਤ ਨੂੰ ਲਤਾੜਦਾ ਹੋਇਆ ਲਾਹੌਰ ਪਹੁੰਚਿਆ ਹੈ, ਲਾਹੌਰ ਤੋਂ ਸਰਹੰਦ ਪਹੁੰਚਿਆ ਹੈ, ਸਰਹੰਦ ਤੋਂ ਦਿੱਲੀ ਪਹੁੰਚਿਆ ਹੈ। ਦਿੱਲੀ ਵਿੱਚ ਉਹਨੇ ਬਹੁਤ ਜ਼ਿਆਦਾ ਕਤਲੋ ਗਾਰਦ ਮਚਾ ਦਿੱਤੀ ਹੈ। ਮਥੁਰਾ ਦੇ ਇਲਾਕੇ ਵਿੱਚ ਪਹੁੰਚਿਆ ਹੈ, ਬਹੁਤ ਸਾਰੇ ਮੰਦਰ ਢਾਏ ਨੇ, ਲੋਕਾਂ ਦਾ ਤਨ ਲੁੱਟਿਆ ਹੈ। ਨਾ ਜਾਣਾ ਉਹ ਕਿੱਥੋਂ ਤੱਕ ਪਹੁੰਚ ਜਾਂਦਾ। ਉਹਦੀਆਂ ਫੌਜਾਂ ਵਿੱਚ ਹੈਜੇ ਦੀ ਬਿਮਾਰੀ ਫੈਲ ਗਈ ਹੈ। ਬਿਮਾਰੀ ਦੇ ਖਤਰੇ ਤੋਂ ਬਚਣ ਲਈ ਅਹਿਮਦ ਸ਼ਾਹ ਅਬਦਾਲੀ ਦਿੱਲੀ ਤੋਂ ਵਾਪਸ ਪੰਜਾਬ ਨੂੰ ਤੁਰਨ ਲੱਗਾ ਹੈ। ਇਤਿਹਾਸ ਕਹਿੰਦਾ ਹੈ ਉਹਨੇ ਦਿੱਲੀ ਵਿੱਚ ਮਨਮਾਨੀਆਂ ਕੀਤੀਆਂ, 18-17 ਸ਼ਾਹੀ ਘਰਾਣੇ ਦੀਆਂ ਕੁੜੀਆਂ ਉਹਨੇ ਬੰਨ ਲਈਆਂ ਹੈ। ਦਿੱਲੀ ਦੇ ਬਾਦਸ਼ਾਹ ਦੀ ਧੀ ਜਬਰਨ ਆਪਣੇ ਪੁੱਤਰ ਤੈਮੂਰ ਸ਼ਾਹ ਦੇ ਨਾਲ ਵਿਆਹ ਦਿੱਤੀ ਹੈ। 400 ਵੱਡੇ ਨਵਾਬਾਂ ਤੇ ਰਾਜਪੂਤਾਂ ਦੀਆਂ ਲੜਕੀਆਂ ਬੰਨ ਲਈਆਂ ਹਨ। ਕਰੋੜਾਂ ਦਾ ਧਨ ਤੇ ਦੌਲਤ ਉਹ ਲੈ ਕੇ ਦਿੱਲੀਓਂ ਚੱਲਿਆ ਹੈ, ਪਰ ਜੋ ਹੀ ਉਹਨੇ ਪੰਜਾਬ ਵਿੱਚ ਪੈਰ ਰੱਖਿਆ ਹੈ ਸਿੱਖ ਸਰਦਾਰਾਂ ਨੂੰ ਪਤਾ ਲੱਗਾ, ਉਹਨਾਂ ਇਹ ਕੁੜੀਆਂ ਛਡਾਉਣ ਲਈ ਥਾਂ ਥਾਂ ਉੱਤੇ ਅਹਿਮਦ ਸ਼ਾਹ ਅਬਦਾਲੀ ਉੱਤੇ ਹਮਲੇ ਕੀਤੇ ਨੇ, ਜਿਹਦਾ ਰਿਜ਼ਲਟ ਇਹ ਨਿਕਲਿਆ ਦਿੱਲੀ ਤੋਂ ਲਾਹੌਰ ਤੱਕ ਪਹੁੰਚਦਾ ਹੋਇਆ ਅਹਿਮਦ ਸ਼ਾਹ ਅਬਦਾਲੀ ਜਿਹੜਾ ਹੈ ਸਿੱਖਾਂ ਨੇ ਕੱਖਾਂ ਤੋਂ ਹੌਲਾ ਕਰ ਦਿੱਤਾ ਹੈ। ਕੁਝ ਕੁੜੀਆਂ ਵੀ ਛਡਾ ਲਈਆਂ, ਤਨ ਦੌਲਤ ਵਿੱਚੋਂ ਵੀ ਸਿੱਖਾਂ ਨੇ ਹਿੱਸਾ ਵਡਾ ਲਿਆ ਹੈ। ਅੱਗ ਲੱਗ ਗਈ ਅਹਿਮਦ ਸ਼ਾਹ ਅਬਦਾਲੀ ਨੂੰ, ਉਹਨੇ ਲਾਹੌਰ ਪ੍ਰੋਗਰਾਮ ਬਣਾਇਆ ਕਿ ਮੈਂ ਪੰਜਾਬ ਵਿੱਚੋਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿਆਂਗਾ। ਉਹਨੇ ਲਾਹੌਰ ਦਾ ਸੂਬਾ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਥਾਪ ਦਿੱਤਾ ਹੈ। ਬਖਸ਼ੀ ਜਹਾਨ ਖਾਂ ਨੂੰ 10,000 ਗਲਜਈ ਫੌਜ ਦੇ ਕੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਸਿੱਖਾਂ ਦੇ ਗੁਰ ਟਾਮ ਢਾਹ ਦੇਣ ਦਾ ਐਲਾਨ ਕਰਕੇ ਅਹਿਮਦ ਸ਼ਾਹ ਅਬਦਾਲੀ ਆਪ ਪਿੱਛੇ ਨੂੰ ਮੁੜ ਗਿਆ ਹੈ। ਕਹਿੰਦੇ ਨੇ ਕਿ 10,000 ਫੌਜ ਲੈ ਕੇ ਬਖਸ਼ੀ ਜਹਾਨ ਖਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਉੱਤੇ ਆਣ ਪਿਆ ਹੈ। ਉਹਨੇ 30,000 ਮੁਸਲਮਾਨੀ ਫੌਜ ਭਾਰਤ ਵਿੱਚੋਂ ਭਰਤੀ ਕਰ ਲਈ ਹੈ। 40,000 ਦਾ ਦਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿੱਚ ਮਨਮਾਨੀਆਂ ਕਰਨ ਲੱਗਾ ਹੈ। ਉਹ ਵੇਲਾ ਸੀ ਜਦੋਂ ਮਾਝੇ ਵਿੱਚੋਂ ਸਿੱਖਾਂ ਨੂੰ ਨਿਕਲਣਾ ਪਿਆ ਹੈ, ਕੁਝ ਪਹਾੜੀ ਇਲਾਕਿਆਂ ਨੂੰ ਚਲੇ ਗਏ ਨੇ, ਕੁਝ ਬੀਕਾਨੇਰ ਦੇ ਮਾਰੂ ਥਲਾਂ ਨੂੰ ਚਲੇ ਗਏ ਨੇ। ਗੁਰਦੁਆਰੇ ਢਾਹ ਰਹੀ ਹੈ ਅਬਦਾਲੀ ਦੀ ਫੌਜ, ਸਰੋਵਰ ਪੂਰਿਆ ਜਾ ਰਿਹਾ ਹੈ। ਇਹ ਦੁੱਖਾਂ ਭਰੀ ਘਟਨਾ ਲੈ ਕੇ ਸਿੱਖਾਂ ਨੂੰ ਲੱਭਦਾ ਹੋਇਆ ਭਾਈ ਭਾਗ ਸਿੰਘ ਨਿਹੰਗ ਕਿੱਥੇ ਪਹੁੰਚਿਆ? ਸ਼ਹੀਦਾਂ ਦੇ ਮਿਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਦੇ ਦਰਬਾਰ ਵਿੱਚ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਾ ਕੇ ਗਲ ਵਿੱਚ ਪੱਲਾ ਮਿਲ ਕੇ ਬਾਬਾ ਦੀਪ ਸਿੰਘ ਨੂੰ ਸਿੰਘਾਂ ਦੇ ਪਰੇ ਦਰਬਾਰ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬੇਅਦਬੀ ਦਾ ਹਾਲ ਹੈ ਇਉਂ ਦੱਸਦਾ ਹੈ, ਪਿਆਰ ਨਾਲ ਸੁਣੀਏ।
ਮਾਰ ਮੰਜ਼ਲਾਂ ਪਹੁੰਚਿਆ ਸਿੱਖ ਜਾ ਕੇ ਬਾਬੇ ਦੀਪ ਸਿੰਘ ਤਾਈਓ ਕਹਿਣ ਲੱਗਾ ਮਾਝੇ ਵਿੱਚ ਤਾਂ ਰਹਿ ਗਿਆ ਸਿੰਘ ਕੋਈ ਨਾ ਯੋਰ ਜ਼ਾਲਮਾਂ ਦਾ ਉੱਥੇ ਪੈਣ ਲੱਗਾ
ਲੁਕੇ ਸਿੰਘ ਵੀ ਜੰਗਲਾਂ ਵਿੱਚ ਜਾ ਕੇ ਜਦੋਂ ਪਈ ਤਲਵਾਰ ਦੀ ਮਾਰ ਬਾਬਾ ਅਹਿਮਦ ਸ਼ਾਹ ਦੀ ਰਾਨੀ ਦੀ ਫੌਜ ਆ ਕੇ ਮਿੱਠੀ ਮਾਲਿਕ ਗੁਰੂ ਦਰੀ ਬਾਰ ਬਾਬਾ
ਮਾਰ ਮੰਜ਼ਲਾਂ ਪਹੁੰਚਿਆ ਸਿੱਖ ਜਾਗੇ ਬਾਬੇ ਦੀਪ ਸਿੰਘ ਤਾਈਓ ਕਹਿਣ ਲੱਗਾ ਮਾਝੇ ਵਿੱਚ ਤਾਂ ਰਹਿ ਗਿਆ ਸਿੰਘ ਕੋਈ ਨਾ ਯੋਰ ਜ਼ਾਲਮਾਂ ਦਾ ਉੱਥੇ ਪੈਣ ਲੱਗਾ
ਲੁਕੇ ਸਿੰਘ ਵੀ ਜੰਗਲਾਂ ਵਿੱਚ ਜਾ ਕੇ ਜਦੋਂ ਪਈ ਤਲਵਾਰ ਦੀ ਮਾਰ ਬਾਬਾ ਅਹਿਮਦ ਸ਼ਾਹ ਦੀ ਰਾਨੀ ਦੀ ਫੌਜ ਆ ਕੇ ਬੈਠੀ ਮਾਲਿਕ ਗੁਰੂ ਦਰੀ ਬਾਰ ਬਾਬਾ
ਸੱਤ ਗੁਰਾਂ ਗੁਰ ਧਾਮ ਤਿਆਰ ਕਰਕੇ ਮੀਆਂ ਵੀਰ ਤੋਂ ਇੱਟ ਰਖਾਈ ਜਿੱਥੇ ਕਾਵਾਂ ਕਾਲਿਆਂ ਤੋਂ ਜਿਸ ਥਾਂ ਹੰਸ ਬਣ ਗਏ ਆਜਮ ਜਿਹਾਂ ਦੀ ਆਸ ਪਜਾਈ ਜਿੱਥੇ
ਅੱਜ ਉਸ ਥਾਂ ਖਾਨ ਜਹਾਨ ਬੈਠਾ ਸਿੱਖੀ ਕੌਮ ਨੂੰ ਰਿਹਾ ਵਿੰਗ ਗਾਰ ਬਾਬਾ ਅਹਿਮਦ ਸ਼ਾਹ ਦੀ ਰਾਨੀ ਦੀ ਫੌਜ ਆ ਕੇ ਬੈਠੀ ਮਾਲਿਕ ਗੁਰੂ ਦਰੀ ਬਾਰ ਬਾਬਾ
ਉਠਾਈ ਜਾਂਦਾ ਹੈ ਗੁਰੂ ਦਰਬਾਰ ਪਾਪੀ ਡਰ ਸਿੰਘਾਂ ਦਾ ਦਿਲੋਂ ਭਲਾ ਬੈਠਾ ਨਾਲ 40,000 ਜਵਾਨ ਉਸਦੇ ਗੁਰੂ ਧਾਮ ਤੇ ਛਾਉਣੀਆਂ ਪਾ ਬੈਠਾ
ਪਾਣੀ ਡੋਲਦੇ ਨੇ ਉੱਥੇ ਹੁੱਕੀਆਂ ਦਾ ਜਿੱਥੇ ਪੜੀ ਦੀ ਆਸਾ ਦੀ ਵਾਰ ਬਾਬਾ ਅਹਿਮਦ ਸ਼ਾਹ ਦੀ ਰਾਨੀ ਦੀ ਫੌਜ ਆ ਕੇ ਬੈਠੀ ਮਾਲਿਕ ਗੁਰੂ ਦਰੀ ਬਾਰ ਬਾਬਾ
ਬੈਠਾ ਮਾਲਿਕ ਗੁਰੂ ਦਰਬਾਰ ਪਾਪੀ ਤੇ ਡਰ ਸਿੰਘਾਂ ਦਾ ਦਿਲੋਂ ਭਲਾ ਬੈਠਾ ਬੈਠਾ ਮਾਲਿਕ ਗੁਰੂ ਦਰਬਾਰ ਪਾਪੀ ਕਹਿੰਦਾ ਸਿੱਖੀ ਦਾ ਨਾਮ ਨਹੀਂ ਰਹਿਣ ਦੇਣਾ ਜਿੱਥੋਂ ਨਾਤਿਆਂ ਮਰਨ ਤੋਂ ਰਹਿਤ ਹੋਵੇ ਉੱਥੇ ਸਿੱਖਾਂ ਦਾ ਪੈਰ ਨਾ ਪਹਿਣ ਦੇਣਾ
ਸਿੱਖੀ ਫੌਜ ਦਾ ਜੰਗੀ ਜਰੀ ਨੈਣ ਹੈ ਤੂੰ ਕਰ ਲੈ ਦਿਲ ਦੇ ਨਾਲ ਵਿਚਾਰ ਬਾਬਾ ਅਹਿਮਦ ਸ਼ਾਹ ਦੀ ਰਾਨੀ ਦੀ ਫੌਜ ਆ ਕੇ ਬੈਠੀ ਮਾਲਿਕ ਗੁਰੂ ਦਰੀ ਬਾਰ ਬਾਬਾ
ਮਾਝੇ ਦੀ ਧਰਤੀ ਨੂੰ ਮਾਣ ਹੈ ਕਿ ਪਹੂ ਮਿੰਡ ਨਗਰ ਵਿੱਚ ਬਾਬਾ ਦੀਪ ਸਿੰਘ ਸ਼ਹੀਦ ਦਾ ਜਨਮ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਬਾਬਾ ਭਗਤ ਸਿੰਘ ਹੈ ਤੇ ਮਾਤਾ ਦਾ ਨਾਂ ਮਾਤਾ ਜੀਵਨ ਕੌਰ ਹੈ। ਪੂਰਾ 18 ਸਾਲ ਦਾ ਨੌਜਵਾਨ ਸੀ ਜਦੋਂ ਬਾਬਾ ਦੀਪ ਸਿੰਘ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਸਮੇਤ ਪਰਿਵਾਰ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਬਹੁਤ ਸਾਰਾ ਜ਼ਿੰਦਗੀ ਦਾ ਵੱਡਾ ਹਿੱਸਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਬਾਬਾ ਦੀਪ ਸਿੰਘ ਨੂੰ ਬਿਤਾਉਣ ਦਾ ਸਮਾਂ ਸੁਭਾਗ ਪ੍ਰਾਪਤ ਹੋਇਆ। ਕਹਿੰਦੇ ਨੇ ਬਾਣੀ ਲਿਖਣੀ ਅਤੇ ਲਿਖਾਉਣੀ, ਪੜ੍ਹਨੀ ਅਤੇ ਪੜ੍ਹਾਉਣੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਨੂੰ ਆਪਣੇ ਦਰਬਾਰ ਵਿੱਚੋਂ ਸਿਖਾਈ ਸੀ। ਸਤਿਗੁਰੂ ਦਮਦਮਾ ਸਾਹਿਬ ਨੂੰ ਚਲੇ ਗਏ, ਸਤਿਗੁਰੂ ਦੱਖਣ ਨੂੰ ਚਲੇ ਗਏ। ਦਮਦਮਾ ਸਾਹਿਬ ਦੀ ਸੌਂਪਣਾ ਬਾਬਾ ਦੀਪ ਸਿੰਘ ਸਾਹਿਬ ਨੂੰ ਕੀਤੀ ਗਈ। ਚਾਰ ਬੀੜਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀਆਂ ਬਾਬਾ ਦੀਪ ਸਿੰਘ ਨੇ ਇਸੇ ਦਮਦਮਾ ਸਾਹਿਬ ਬੈਠ ਕੇ ਆਪਣੀ ਕਲਮ ਦੇ ਨਾਲ ਲਿਖੀਆਂ। ਜਿੱਥੇ ਉਹ ਤੇਗ ਦੇ ਧਨੀ ਸਨ ਉੱਥੇ ਕਲਮ ਦੇ ਧਨੀ ਵੀ ਬਾਬਾ ਦੀਪ ਸਿੰਘ ਜੀ ਮੰਨੇ ਗਏ। ਜਦੋਂ ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਸਰਹੰਦ ਟਾਉਣ ਲਈ ਪਹੁੰਚਿਆ, ਬਾਬਾ ਦੀਪ ਸਿੰਘ ਵੀ ਆਪਣਾ ਦਲ ਲੈ ਕੇ ਬਾਬਾ ਬੰਦਾ ਸਿੰਘ ਦੀ ਸਹਾਇਤਾ ਕਰਨ ਵਾਸਤੇ, ਵਜ਼ੀਰ ਖਾਨ ਨੂੰ ਮਾਰਨ ਵਾਸਤੇ ਸਰਹੰਦ ਦੇ ਮੈਦਾਨ ਵਿੱਚ ਉਤਰਿਆ। ਜਿੰਨੀਆਂ ਲੜਾਈਆਂ ਲੜੀਆਂ ਗਈਆਂ ਬਾਬਾ ਬੰਦਾ ਸਿੰਘ ਦੇ ਵੇਲੇ, ਬਾਬਾ ਦੀਪ ਸਿੰਘ ਜੀ ਆਪਣੇ ਦਲ ਸਮੇਤ ਆਪਣੇ ਸਾਥੀਆਂ ਸਮੇਤ ਅੱਗੇ ਹੋ ਕੇ ਲੜਦੇ ਰਹੇ। ਇਸ ਲਈ ਸ਼ਹੀਦ ਬਾਬਾ ਬੰਦਾ ਸਿੰਘ ਨੇ ਬਾਬਾ ਦੀਪ ਸਿੰਘ ਨੂੰ ਸ਼ਹੀਦ ਕਰਾਰ ਦਿੱਤਾ ਹੈ। ਇਹ ਜਿੰਦਾ ਸ਼ਹੀਦ ਬਾਬਾ ਦੀਪ ਸਿੰਘ ਹੈ, ਇਹਦੀ ਮਿਸਲ ਦਾ ਨਾਮ ਸ਼ਹੀਦਾਂ ਦੀ ਮਿਸਲ ਪੈ ਗਿਆ ਹੈ। ਬਾਬਾ ਦੀਪ ਸਿੰਘ ਸਾਹਿਬ ਭਾਵੇਂ ਜ਼ਿੰਦਗੀ ਵਿੱਚ ਬਿਰਧ ਹੋ ਚੁੱਕੇ ਹਨ, ਹੱਥ ਵਿੱਚੋਂ ਮਾਲਾ ਰੱਖ ਦਿੱਤੀ ਹੈ, ਤਲਵਾਰ ਦੀ ਮੁੱਠ ਉੱਤੇ ਹੱਥ ਚਲੇ ਗਿਆ ਹੈ, ਨੇਤਰਾਂ ਵਿੱਚ ਲਾਲੀ ਪੱਕ ਆਈ ਹੈ, ਲਾ ਕੇ ਨਗਾਰੇ ਤੇ ਚੋਟ। ਪਰੇ ਦਰਬਾਰ ਵਿੱਚ ਬਾਬਾ ਦੀਪ ਸਿੰਘ ਨੇ ਐਲਾਨ ਕੀਤਾ ਕਿ ਮੈਂ ਪਰਨ ਕਰਦਾ ਹਾਂ, ਅਹਿਮਦ ਸ਼ਾਹ ਅਬਦਾਲੀ ਨਾਲ ਟੱਕਰ ਲਈ ਜਾਏਗੀ, ਕਰਕੇ ਅਕਾਲੀ ਸੂਰਮਿਆਂ ਨੂੰ ਇਕੱਠਿਆਂ ਲਾ ਕੇ ਨਗਾਰਿਆਂ ਉੱਤੇ ਚੋਟ ਛੱਡ ਕੇ ਅਕਾਲ ਅਕਾਲ ਦੇ ਜਕਾਰੇ, ਮਾਲਵਾ ਦੇਸ਼ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਜਿਵੇਂ ਅੰਮ੍ਰਿਤਸਰ ਸਾਹਿਬ ਨੂੰ ਚੜ੍ਹਾਈ ਬਾਬਾ ਦੀਪ ਸਿੰਘ ਜੀ ਕਰ ਰਹੇ ਨੇ, ਇਉਂ ਪੇਸ਼ ਕੀਤਾ ਜਾ ਰਿਹਾ ਹੈ। ਪਿਆਰ ਨਾਲ ਸੁਣੀਏ।
ਉਹ ਚੜੇ ਅਕਾਲੀ ਸੂਰਮੇ ਸੂਰਮੇ ਲਾ ਚੋਟ ਨਗਾਰੇ,
ਉਹਨਾਂ ਚੜ ਚੜ ਬੱਦੇ ਸਿਰਾਂ ਤੇ ਸਿਰਾਂ ਤੇ ਨੀਲੇ ਦਸਤਾਰੇ,
ਉਹ ਚੜੇ ਅਕਾਲੀ ਸੂਰਮੇ ਸੂਰਮੇ ਲਾ ਚੋਟ ਨਗਾਰੇ,
ਚੜ ਚੜ ਬੱਦੇ ਸਿਰਾਂ ਤੇ ਸਿਰਾਂ ਤੇ ਨੀਲੇ ਦਸਤਾਰੇ,
ਜਿਉਂ ਰੀਝਾਂ ਲਾ ਕੇ ਮਿਸਤਰੀ ਮਿਸਤਰੀ ਕੋਈ ਬੁਰਜ ਅਸਾਰੇ,
ਤੇ ਨੌ ਨੌ ਚੱਕਰ ਉੱਤ ਦੀ ਮਾਰਨ ਚਮਕਾਰੇ,
ਘੱਟ ਵਿੱਚ ਬਿਜਲੀਆਂ ਬਿਜਲੀਆਂ ਬਿਜਲੀਆਂ, ਜਿਵੇਂ ਕਾਲੀ ਘੱਟ ਵਿੱਚ ਬਿਜਲੀਆਂ ਬਿਜਲੀਆਂ ਮਾਰਨ ਲਛਕਾਰੇ,
ਉਹਨਾਂ ਕੋਟ ਫਲਾਦੀ ਪੈਣ ਲੈ ਮਣ ਮਣ ਦੇ ਪਾਰੇ,
ਉਹਨਾਂ ਤੂੰ ਮਿਆਨੋਂ ਕੱਢ ਲੈ ਕੱਢ ਲੈ ਖੰਡੇ ਦੋ ਤਾਰੇ,
ਤੁਰੀ ਅਕਾਲੀ ਅਕਾਲ ਦੇ ਅਕਾਲੀ ਦੇ ਲਾ ਉੱਚੀ ਨਾਰੇ,
ਉਹ ਢਾਲਾਂ ਤੇਗਾਂ ਨਾਲ ਸੀ ਨਾਲ ਸੀ ਇੰਜ ਪੈ ਸ਼ਿੰਗਾਰੇ,
ਜੋ ਜੰਜ ਚੜੀ ਤੋਂ ਫੱਬਦੇ ਜੰਜਾਂ ਦੇ ਲਾੜੇ,
ਉਹ ਛੱਡ ਮਾਲਵਾ ਦੇਸ਼ ਸੀ ਮਾਝੇ ਵੱਲ ਚੱਲੇ,
ਸਨੇਹ ਸਵਾਰਾਂ ਹੱਥ ਹੈ ਸਿੰਘਾਂ ਨੂੰ ਕੱਲੇ,
ਉਹਦੇ ਨਾਲ ਹਜ਼ਾਰਾਂ ਸੂਰਮੇ ਸੂਰਮੇ ਪਿੰਡਾਂ ਚੋਂ ਰੱਲੇ,
ਹੁਣ ਦੁੱਖ ਗੁਰੂ ਦਰਬਾਰ ਦੇ ਜਾਂਦੇ ਨਹੀਂ ਚੱਲੇ,
ਅਸੀਂ ਅਹਿਮਦ ਸ਼ਾਹ ਦੀ ਫੌਜ ਤੇ ਜਾ ਕਰਨੇ ਹੱਲੇ,
ਚਿੰਨੇ ਸਿੰਗਾਰਨ ਰੋਲਣੇ ਪੜ ਤੁਰਕਨ ਗੱਲੇ ਪੜ ਤੁਰਕਨ ਗੱਲੇ।
ਇਸ ਤਰੀਕੇ ਦੇ ਨਾਲ ਬਾਬਾ ਦੀਪ ਸਿੰਘ ਸਾਹਿਬ ਨੇ ਦਮਦਮਾ ਸਾਹਿਬ ਤੋਂ ਤੁਰਨ ਲੱਗਿਆਂ ਆਪਣੇ ਭਤੀਜੇ ਬਾਬਾ ਸੱਦਾ ਸਿੰਘ ਨੂੰ ਦਮਦਮਾ ਸਾਹਿਬ ਦੀ ਸੇਵਾ ਸੌਂਪ ਕੇ ਆਹ ਮਾਝੇ ਨੂੰ ਚੜ੍ਹਾਈ ਕਰ ਦਿੱਤੀ ਹੈ। ਲੈ ਕੇ ਅਕਾਲੀਆਂ ਦੇ ਸੈਨਾ ਨੂੰ ਨਾਲ ਬਾਬਾ ਦੀਪ ਸਿੰਘ ਸਾਹਿਬ ਨੇ ਘੋੜ ਸਵਾਰਾਂ ਦੇ ਰਾਹੀਂ ਜਿੱਥੇ ਜਿੱਥੇ ਵੀ ਸਿੱਖ ਸਰਦਾਰ ਵਸਦੇ ਹੈ ਚਿੱਠੀਆਂ ਪਹੁੰਚਾ ਦਿੱਤੀਆਂ, ਸਿਨੇ ਭੇਜ ਦਿੱਤੇ ਹੈ, ਜਿਹਦਾ ਰਿਜ਼ਲਟ ਇਹ ਨਿਕਲਿਆ ਕਿ ਉਹਨਾਂ ਵੇਲਿਆਂ ਵਿੱਚ ਘਰਾਂ ਵਿੱਚ ਬੈਠ ਕੇ ਕਿਰਤ ਕਮਾਈ ਕਰਨ ਵਾਲੇ ਸਿੱਖ ਵੀ ਆਪਣੇ ਸ਼ਸਤਰ ਤਿਆਰ ਕਰਕੇ ਭਰ ਕੇ ਤੀਰਾਂ ਦੇ ਨਾਲ ਭੱਜੇ ਹੋ ਕੇ ਘੋੜਿਆਂ ਤੇ ਸਵਾਰ ਬਾਬਾ ਦੀਪ ਸਿੰਘ ਸਾਹਿਬ ਦੇ ਦਲ ਵਿੱਚ ਸ਼ਾਮਿਲ ਹੋਣੇ ਸ਼ੁਰੂ ਹੋਏ ਨੇ। ਇਤਿਹਾਸ ਕਹਿੰਦਾ ਥੋੜੀ ਜਿਹੀ ਫੌਜ ਲੈ ਕੇ ਬਾਬਾ ਦੀਪ ਸਿੰਘ ਸਾਹਿਬ ਨੇ ਦਮਦਮਾ ਸਾਹਿਬ ਤੋਂ ਚੜ੍ਹਾਈ ਕੀਤੀ ਹੈ। ਕੁਝ ਉਹ ਕੌਮਾਂ ਜਿਹੜੀਆਂ ਧਨ ਇਕੱਠਾ ਕਰਨ ਦੇ ਨਾਂ ਉੱਤੇ ਇਕੱਠੀਆਂ ਹੁੰਦੀਆਂ, ਕੁਝ ਉਹ ਕੌਮਾਂ ਜਿਹੜੀਆਂ ਰਾਜ ਭਾਗ ਲੈਣ ਲਈ ਇਕੱਤਰ ਹੁੰਦੀਆਂ, ਪਰ ਇਤਿਹਾਸ ਕਹਿੰਦਾ ਸਿੱਖ ਕੌਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਸਾਜੀ ਹੋਈ ਇੱਕ ਐਸੀ ਨਸਲ ਹੈ ਜੋ ਜ਼ੁਲਮ ਨਾਲ ਟੱਕਰ ਲੈਣ ਵਾਸਤੇ ਮਰਨ ਦੇ ਨਾਂ ਉੱਤੇ ਇਕੱਠੀ ਹੋ ਜਾਇਆ ਕਰਦੀ ਹੈ। ਬਾਬਾ ਦੀਪ ਸਿੰਘ ਸਾਹਿਬ ਦੀ ਕਮਾਨ ਥੱਲੇ ਮਾਝੇ ਵਿੱਚ ਪਹੁੰਚਦਿਆਂ ਇਤਿਹਾਸ ਕਹਿੰਦਾ ਸਿੱਖ ਕੌਮ ਦੀ ਗਿਣਤੀ 10,000 ਤੋਂ ਵੀ ਉੱਪਰ ਹੋ ਗਈ ਹੈ। ਬਹੁਤ ਸਾਰੇ ਪਿੰਡਾਂ ਵਿੱਚ ਦੀ ਧਰਮ ਯੋਧਾ ਐਲਾਨ ਕਰਦਾ ਹੋਇਆ ਬਾਬਾ ਦੀਪ ਸਿੰਘ ਸਾਹਿਬ ਜੀ ਤਰਨ ਤਾਰਨ ਸਾਹਿਬ ਦੇ ਪਵਿੱਤਰ ਦਰਬਾਰ ਵਿੱਚ ਆਣ ਪੁੱਜਾ ਹੈ, ਮੱਥਾ ਟੇਕਿਆ ਹੈ, ਰਾਤ ਕੱਟੀ ਹੈ। ਇੱਥੇ ਹੀ ਬੈਠ ਕੇ ਬਾਬਾ ਦੀਪ ਸਿੰਘ ਸਾਹਿਬ ਨੇ 11 ਨਵੰਬਰ 1757 ਈਸਵੀ ਦਾ ਦਿਨ ਕੌਮ ਵਿੱਚ ਐਲਾਨ ਕੀਤਾ ਹੈ ਕਿ ਉਸ ਦਿਨ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦੇ ਨਾਲ ਟੱਕਰ ਲਈ ਜਾਵੇਗੀ। ਹਜ਼ਾਰਾਂ ਸੂਰਮੇ ਗੁਰੂ ਦਰਬਾਰ ਵਿੱਚ ਪਹੁੰਚੇ ਨੇ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਰੋਵਰ ਵਿੱਚੋਂ ਪਾ ਕੇ ਗਲ ਵਿੱਚ ਪੱਲਾ ਬਾਬਾ ਦੀਪ ਸਿੰਘ ਸਾਹਿਬ ਨੇ ਅਰਦਾਸਾ ਸੋਧਿਆ। ਅਰਦਾਸ ਸੀ ਬਾਬਾ ਦੀਪ ਸਿੰਘ ਦੀ, ਹੇ ਵਾਹਿਗੁਰੂ ਤੇਰੇ ਦੁਆਰੇ ਤੇ ਕੋਈ ਮਾਇਆ ਪੇਟ ਕਰਦਾ ਹੈ, ਕੋਈ ਫੁੱਲੀਆਂ ਪਤਾਸੇ ਚੜ੍ਹਾਉਂਦਾ ਹੈ, ਕੋਈ ਕੜਾ ਪ੍ਰਸ਼ਾਦ ਦੀ ਦੇਖ ਕਰਾਉਂਦਾ ਹੈ, ਪਰ ਭਾਈ ਭਗਤੇ ਦਾ ਪੁੱਤਰ ਪਰਨ ਕਰਦਾ ਸੱਚੇ ਪਾਤਸ਼ਾਹ ਮੈਂ ਦੀਪ ਸਿੰਘ ਆਪਣੇ ਸਿਰ ਦੀ ਪੇਟ ਤੇਰੇ ਦਰਬਾਰ ਵਿੱਚ ਚੜ੍ਹਾ ਕੇ ਫਿਰ ਸ਼ਹੀਦ ਹੋਵਾਂਗਾ। ਦੁਨੀਆਂ ਉੱਤੇ ਅਨੇਕਾਂ ਇਨਸਾਨ ਹੋਏ, ਬਹੁਤ ਮਿਸਾਲਾਂ ਮਿਲਦੀਆਂ, ਪਰ ਜੇ ਜਿਉਂਦਾ ਰਹਿਣ ਦਾ ਕਿਸੇ ਨੇ ਪਰਨ ਕੀਤਾ ਹੈ ਤੇ ਉਹ ਹੈ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ। ਕਰਕੇ ਅਰਦਾਸ ਜਦੋਂ ਤਰਨ ਤਾਰਨ ਸਾਹਿਬ ਤੋਂ ਤੁਰਨ ਲੱਗੇ ਨੇ, ਕੀ ਵੇਖਿਆ ਇੱਕ ਪਖਾਨ ਦੇ ਰੂਪ ਵਿੱਚ ਇੱਕ ਔਰਤ ਬਾਬਾ ਦੀਪ ਸਿੰਘ ਦੇ ਸਾਹਮਣੇ ਆਈ ਹੈ। ਉਹਨੇ ਆਖਿਆ ਬਾਬਾ ਦੀਪ ਸਿੰਘ ਜੀ ਮੈਂ ਮੌਤ ਹਾਂ, ਮੈਂ ਤੇਰਾ ਸਿਰ ਲੈਣ ਵਾਸਤੇ ਆਈ ਹਾਂ। ਕੁਝ ਸੋਚਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਕਹਿੰਦਾ ਹੋਣਗੇ ਜੇ ਪਹਿਲਾਂ ਆ ਜਾਣੀ ਸ਼ਾਇਦ ਸਿਰ ਤੈਨੂੰ ਮਿਲ ਜਾਂਦਾ, ਹੁਣ ਤਾਂ ਸੀਸ ਗੁਰੂ ਰਾਮਦਾਸ ਪਾਤਸ਼ਾਹ ਦੀ ਅਮਾਨਤ ਹੈ, ਕੜਕੁੱਠੀ ਹੈ ਹੋਣੀ। ਉਹਨੇ ਆਖਿਆ ਦੀਪ ਸਿੰਘਾ ਰੱਬ ਨੂੰ ਤੀਰ ਚਲਾਉਣ ਵਾਲੇ, ਹਰਨਾਕ ਛਦਵਾਉਣ ਵਾਲੇ ਬੜੇ ਬੜੇ ਮੈਂ ਦੁਨੀਆਂ ਤੋਂ ਖਤਮ ਕਰ ਦਿੱਤੇ ਹੈ, ਤੂੰ ਕਿਹੜੇ ਬਾਗ ਦੀ ਮੂਲੀ ਹੈ। ਆਇਆ ਜੋਸ਼ ਬਾਬਾ ਦੀਪ ਸਿੰਘ ਸਾਹਿਬ ਨੂੰ, ਤੂੰ ਕੇ ਖੰਡਾ ਆਖਿਆ ਹੋਣੀਏ, ਛੱਡਦੇ ਸਿੰਘਾਂ ਦਾ ਰਸਤਾ, ਕਿਤੇ ਸਿੰਘ ਦਾ ਖੰਡਾ ਤੇਰੀ ਧੌਣ ਉੱਤੇ ਨਾ ਚੱਲ ਜਾਂਦਾ ਹੋਵੇ, ਸਿੰਘ ਜੋ ਕਹਿੰਦਾ ਹੈ ਉਹ ਕਰਕੇ ਵਿਖਾ ਦਿੰਦਾ ਹੈ। ਇਉਂ ਪੇਸ਼ ਕੀਤਾ ਜਾ ਰਿਹਾ
ਦੀਪ ਸਿੰਘ ਕਹੇ ਹੋਣੀਏ ਹਾਂ ਹੋਣੀਏ ਰਾਹ ਛੱਡ ਦੇ ਮੇਰਾ, ਨਹੀਂ ਤਾਂ ਖੰਡਾ ਮਾਰ ਕੇ ਹਾਂ ਮਾਰ ਕੇ ਸਿਰ ਲਾ ਦੂੰ ਤੇਰਾ।
ਸਿੰਘ ਦਾ ਰਸਤਾ ਛੱਡ ਦੇ ਹਾਂ ਛੱਡ ਦੇ ਤੈਨੂੰ ਸਮਝਾਵਾਂ, ਪਰਨ ਕਰਾਂ ਜੋ ਹੋਣੀਏ ਹਾਂ ਹੋਣੀਏ ਸਿਰ ਨਾਲ ਨਿਭਾਵਾਂ।
ਦੀਪ ਸਿੰਘ ਕਹੇ ਹੋਣੀਏ ਹਾਂ ਹੋਣੀਏ ਰਾਹ ਛੱਡ ਦੇ ਮੇਰਾ, ਨਹੀਂ ਤਾਂ ਖੰਡਾ ਮਾਰ ਕੇ ਹਾਂ ਮਾਰ ਕੇ ਸਿਰ ਲਾ ਦੂੰ ਤੇਰਾ।
ਸਿੰਘ ਦਾ ਰਸਤਾ ਛੱਡ ਦੇ ਹਾਂ ਛੱਡ ਦੇ ਤੈਨੂੰ ਸਮਝਾਵਾਂ, ਪਰਨ ਕਰਾਂ ਜੋ ਹੋਣੀਏ ਹਾਂ ਹੋਣੀਏ ਸਿਰ ਨਾਲ ਨਿਭਾਵਾਂ।
ਮੈਂ ਹਰਿਮੰਦਰ ਸਾਹਿਬ ਨੂੰ ਹਾਂ ਸਾਹਿਬ ਨੂੰ ਆਜ਼ਾਦ ਕਰਾਉਣਾ, ਮੱਥਾ ਵੈਰੀ ਦਲਾਨਾ ਹਾਂ ਦਲਾਨਾ ਮੂੰਹ ਸਿੱਧੇ ਲਾਉਣਾ।
ਵੱਡੇ ਵੱਡੇ ਸੂਰਮੇ ਹਾਂ ਸੂਰਮੇ ਮੈਰਣ ਵਿੱਚ ਟਾਵਾਂ, ਪਰਨ ਕਰਾਂ ਜੋ ਹੋਣੀਏ ਹਾਂ ਹੋਣੀਏ ਸਿਰ ਨਾਲ ਨਿਭਾਵਾਂ।
ਸੀਸ ਅਮਾਨਤ ਗੁਰਾਂ ਦੀ ਗੁਰਾਂ ਦੀ ਅੰਮ੍ਰਿਤਸਰ ਤਰਨ ਤੋੜ ਨਿਭਾਉਣੀ, ਗੱਲ ਮੈਂ ਹਾਂ ਗੱਲ ਮੈਂ ਰਾਹ ਵਿੱਚ ਨਹੀਂ ਮਰਨਾ।
ਸੋਹਣੀ ਨਹੀਂ ਡੁੱਬੇ ਮਰੂਗੀ ਹਾਂ ਮਰੂਗੀ ਜੋ ਵਿੱਚ ਚਿਨਾਵਾਂ, ਪਰਨ ਕਰਾਂ ਜੋ ਹੋਣੀਏ ਹਾਂ ਹੋਣੀਏ ਸਿਰ ਨਾਲ ਨਿਭਾਵਾਂ।
ਪੀਤਾ ਖੰਡੇ ਤਾਰ ਚੋਂ ਹਾਂ ਤਾਰ ਚੋਂ ਮੈਂ ਅਮਰ ਪਿਆਲਾ, ਅੰਗ ਸੰਗ ਹੈ ਅਸਾਂ ਦੇ ਹਾਂ ਅਸਾਂ ਦੇ ਗੁਰੂ ਬਾਜਾਂ ਵਾਲਾ।
ਮੈਂ ਜ਼ੁਲਮ ਕਮਾਵਣ ਵਾਲੀਆਂ ਹਾਂ ਵਾਲੀਆਂ ਭੰਨ ਸੁੱਟਾ ਬਾਵਾਂ, ਪਰਨ ਕਰਾਂ ਜੋ ਹੋਣੀਏ ਹਾਂ ਹੋਣੀਏ ਸਿਰ ਨਾਲ ਨਿਭਾਵਾਂ।
ਧਰਤੀ ਡੋਲ ਵਿਸ ਛੱਕ ਜਾਏ ਹਾਂ ਬਛੱਕ ਜਾਏ ਅੰਬਰ ਵੀ ਹੱਲੇ ਪਰਬਤ ਉੱਤਰ ਛੱਡ ਕੇ ਹਾਂ ਛੱਡ ਕੇ ਜਾ ਪੱਛਮ ਮੱਲੇ
ਪਰ ਸਿੰਘ ਨਾ ਹਾਰੇ ਬਚਣ ਤੂੰ ਬਚਣ ਤੂੰ ਕਹਿ ਕਥਣ ਦਿਨਾ ਵਾ ਪਰਨ ਕਰਾ ਜੋ ਹੋਣੀਏ ਹਾਂ ਹੋਣੀਏ ਸਿਰ ਨਾਲ ਨਿਭਾਵਾ
ਸਾਡਾ ਰਸਤਾ ਮਾਲਿਕੇ ਹਾਂ ਮਾਲਿਕੇ ਜੋ ਬੈਠੇ ਵੈਰੀ ਸਾਨੂੰ ਵੀ ਮਿਲ ਗਈ ਹੈ ਹਾਂ ਗਈ ਹੈ ਉਹਨਾਂ ਦੀ ਡੈਰੀ
ਜੋ ਕੁੱਟੀ ਗਾਨੇ ਬੰਨ ਕੇ ਹਾਂ ਬੰਨ ਕੇ ਕਰ ਲੈ ਸਲਾਵਾ ਪਰਨ ਕਰਾ ਜੋ ਹੋਣੀਏ ਹਾਂ ਹੋਣੀਏ ਸਿਰ ਨਾਲ ਨਿਭਾਵਾ
ਲਾਲੀ ਆਪਣਾ ਯੋਰ ਤੂੰ ਹਾਂ ਯੋਰ ਤੂੰ ਜਿੰਨਾ ਵੀ ਲੱਗੇ ਅਸੀਂ ਸੁਦਾ ਸਰ ਵਿੱਚ ਪਹੁੰਚਣਾ ਹਾਂ ਪਹੁੰਚਣਾ ਲਾ ਤੂੰ ਸੀ ਡੱਗੇ
ਲੈ ਸਿੰਘਾ ਜੰਗ ਜਿੱਤ ਕੇ ਹਾਂ ਜਿੱਤ ਕੇ ਫਿਰ ਫਤਿਹ ਬੁਲਾਵਾ ਪਰਨ ਕਰਾਂ ਜੋ ਹੋਣੀਏ ਹਾਂ ਹੋਣੀਏ ਸਿਰ ਨਾਲ ਨਿਭਾਵਾ
ਦੁਨੀਆ ਦਾ ਪਹਿਲਾ ਮਹਾਂਪੁਰਸ਼ ਹੈ ਜਿਹੜਾ ਮੌਤ ਨੂੰ ਵੰਗਾਰ ਕੇ ਆਖਦੇ ਹੋਣੀਏ ਤੂੰ ਦੀਪ ਸਿੰਘ ਨੂੰ ਨਹੀਂ ਰੋਕ ਸਕੇਗੀ ਜੇ ਜਿੰਦਾ ਰਹਿਣ ਦਾ ਪ੍ਰਣ ਕੀਤਾ ਹੈ ਗੱਲ ਤੋੜ ਨਿਭਾਉਣ ਤੱਕ ਤਾਂ ਬਾਬਾ ਦੀਪ ਸਿੰਘ ਨੇ ਕੀਤਾ ਹੈ ਕਦੇ ਮਹਾਂਭਾਰਤ ਪੜਿਆ ਜਾਏ ਕਹਿੰਦੇ ਨੇ ਅਰਜਨ ਬਲੀ ਦਾ ਪੁੱਤਰ ਅਭਿਮਨੂ ਜਦੋਂ ਰਣ ਮੈਦਾਨ ਵਿੱਚ ਲੜ ਕੇ ਮਾਰਿਆ ਗਿਆ ਫਿਰ ਅਰਜਨ ਨੇ ਪ੍ਰਣ ਕੀਤਾ ਕਿ ਜੇ ਕੱਲ ਦਾ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਮੈਂ ਆਪਣੇ ਪੁੱਤਰ ਦੇ ਵੈਰੀ ਜੈਦ ਰਥ ਨੂੰ ਕਤਲ ਨਾ ਕਰ ਲਾਂ ਮਾਰ ਨਾ ਲਵਾਂ ਤਾਂ ਮੈਂ ਅੱਗ ਵਿੱਚ ਜਿਉਂਦਾ ਸੜ ਜਾਵਾਂਗਾ ਉਹਨੇ ਮਰਨ ਦਾ ਪ੍ਰਣ ਕੀਤਾ ਜਿਉਂਦੇ ਰਹਿਣ ਦਾ ਨਹੀਂ ਅਨੋਖਾ ਸ਼ਹੀਦ ਹੈ ਬਾਬਾ ਦੀਪ ਸਿੰਘ ਜਿਹਨੇ ਜਿੰਦਾ ਰਹਿਣ ਦਾ ਪ੍ਰਣ ਕੀਤਾ ਹੁਣੀ ਨੇ ਪਿੱਛੇ ਹਟ ਕੇ ਆਖਿਆ ਬਾਬਾ ਕੋਈ ਗੱਲ ਨੀ ਬੜੇ ਇੱਥੇ ਫੜਾ ਮਾਰਨ ਵਾਲੇ ਆਏ ਨੇ ਬੜੇ ਤੇਰੇ ਵਰਗੇ ਆਉਣਗੇ ਮੈਂ ਤਾਂ ਉਹਨਾਂ ਨੂੰ ਨੀ ਛੱਡਿਆ ਜਿਨ੍ਹਾਂ ਨੇ ਰੱਬ ਤੋਂ ਭਗਵਾਨ ਤੋਂ ਵਰ ਲਏ ਸਨ ਉਹ ਵੀ ਸਮਾਂ ਉਹਨੂੰ ਤੇ ਮੈਂ ਖਤਮ ਕਰ ਦਿੱਤੇ ਨੇ ਇਸ ਲਈ ਹੁਣੀ ਨੇ ਆਖਿਆ ਰਸਤੇ ਵਿੱਚ ਦੱਸਾਂਗੀ ਤੂੰ ਕੌਣ ਹੈ ਤੇ ਮੈਂ ਕੌਣ ਹਾਂ ਬਾਬਾ ਦੀਪ ਸਿੰਘ ਦੇ ਸਾਹਮਣੇ ਹੁਣੀ ਨੇ ਰਸਤਾ ਛੱਡ ਦਿੱਤਾ ਹੈ ਬਾਬਾ ਦੀਪ ਸਿੰਘ ਜੀ ਹੋਏ ਨੇ ਘੋੜੇ ਉੱਤੇ ਸਵਾਰ ਲੈ ਕੇ ਸਾਥੀ ਸਿੰਘਾਂ ਨੂੰ ਨਾਲ ਵਧੇ ਹਨ ਦੁਸ਼ਮਣ ਦਲ ਵੱਲ ਨੂੰ ਗੋਲਵੜ ਪਹੁੰਚਣ ਤੋਂ ਪਹਿਲਾਂ ਬਾਬਾ ਦੀਪ ਸਿੰਘ ਸਾਹਿਬ ਨੇ ਆਪਣਾ ਦੋ ਧਾਰਾ ਖੰਡਾ ਸੁੱਟਿਆ ਧਰਤੀ ਦੀ ਹੇਕ ਉੱਤੇ ਮਾਰ ਕੇ ਲਕੀਰ 10,000 ਸੂਰਮੇ ਨੂੰ ਜੋ ਕੁਝ ਬਾਬਾ ਦੀਪ ਸਿੰਘ ਸਾਹਿਬ ਨੇ ਵੰਗਾਰ ਕੇ ਆਖਿਆ ਇਉਂ ਪੇਸ਼ ਕੀਤਾ ਜਾ ਰਿਹਾ ਪਿਆਰ ਨਾਲ ਸੁਣੀਏ
ਵਾਹ ਕੇ ਲੀਕ ਜ਼ਮੀਨ ਤੇ ਸੂਰਮਾ ਕਹਿੰਦਾ ਸਿੰਘਾਂ ਨੂੰ ਲਲਕਾਰ ਜਿਸਨੇ ਜਿੰਦ ਧਰਮ ਤੋਂ ਵਾਰਨੀ
ਜਿਸਨੇ ਜਿੰਦ ਧਰਮ ਤੋਂ ਵਾਰਨੀ ਲੰਘੇ ਉਹ ਲੀਕ ਤੂੰ ਪਾਰ ਜਿੰਨੇ ਭਜਣਾ ਫੇਰ ਮੈਦਾਨ ਚੋ
ਵਾਹ ਕੇ ਲੀਕ ਜ਼ਮੀਨ ਤੇ ਸੂਰਮਾ ਕਹਿੰਦਾ ਸਿੰਘਾਂ ਨੂੰ ਲਲਕਾਰ ਜਿਸਨੇ ਜਿੰਦ ਧਰਮ ਤੋਂ ਵਾਰਨੀ
ਜਿਸਨੇ ਜਿੰਦ ਧਰਮ ਤੋਂ ਵਾਰਨੀ ਲੰਘੇ ਉਹ ਲੀਕ ਤੂੰ ਪਾਰ ਜਿੰਨੇ ਭਜਣਾ ਫੇਰ ਮੈਦਾਨ ਚੋ
ਜਿੰਨੇ ਭਜਣਾ ਫੇਰ ਮੈਦਾਨ ਚੋ ਕਰ ਲੋ ਮਨ ਦੇ ਨਾਲ ਵਿਚਾਰ ਮੱਥਾ ਨਾਲ ਮੁਗਲ ਦੇ ਲਾਵਣਾ
ਮੱਥਾ ਨਾਲ ਮੁਗਲ ਦੇ ਲਾਵਣਾ ਹੋਣੀ ਸਿੱਧੇ ਮੂੰਹ ਤਲਵਾਰ ਜਿਹੜੇ ਠਾਉਂਦੇ ਨੇ ਦਰਬਾਰ ਨੂੰ
ਜਿਹੜੇ ਢਾਉਂਦੇ ਨੇ ਦਰਬਾਰ ਨੂੰ ਲਾਉਣਾ ਉਹਨਾਂ ਦਾ ਹੰਕਾਰ ਵੇਖੋ ਸੁੱਖਾ ਸਿੰਘ ਮਹਤਾਬ ਸੋ
ਵੇਖੋ ਸੁੱਖਾ ਸਿੰਘ ਮਹਤਾਬ ਸੋ ਜਾਨਾ ਗਏ ਧਰਮ ਤੂੰ ਵਾਰ ਨਾਲੇ ਬਾਜਾਂ ਵਾਲੇ ਗੁਰਾਂ ਨੇ
ਨਾਲੇ ਬਾਜਾਂ ਵਾਲੇ ਗੁਰਾਂ ਨੇ ਸਾਰਾ ਵਾਰ ਦਿੱਤਾ ਪਰਿਵਾਰ ਆਪਾਂ ਸਿੰਘ ਗੁਰੂ ਦਸ਼ਮੇਸ਼ ਦੇ
ਆਪਾਂ ਸਿੰਘ ਗੁਰੂ ਦਸ਼ਮੇਸ਼ ਦੇ ਅੰਮ੍ਰਿਤ ਛਕਿਆ ਖੰਡੇ ਤਾਰ ਸਿੰਘੋ ਆਪਣਾ ਖੌਫ ਵਿਸਾਰ ਕੇ
ਸਿੰਘੋ ਆਪਣਾ ਖੌਫ ਵਿਸਾਰ ਕੇ ਵੈਰੀ ਢਾਉਂਦੇ ਨੇ ਦਰਬਾਰ ਉਹਨਾਂ ਪੂਰ ਦਿੱਤਾ ਹੈ ਤਾਲ ਨੂੰ
ਉਹਨਾਂ ਪੂਰ ਦਿੱਤਾ ਹੈ ਤਾਲ ਨੂੰ ਉਹਨਾਂ ਪੂਰ ਦਿੱਤਾ ਹੈ ਤਾਲ ਨੂੰ
ਸਿੱਖੀ ਕੌਮ ਨੂੰ ਰਹੇ ਵੰਗਾਰ
ਗੱਲਾਂ ਸੁਣੀਆਂ ਜਦੋਂ ਬਹਾਦਰਾਂ
ਗੱਲਾਂ ਸੁਣੀਆਂ ਜਦੋਂ ਬਹਾਦਰਾਂ ਖਾਧੀ ਫੇਰ ਖੂਨ ਨੇ ਕਾਰ ਛਾਲਾ ਮਾਰ ਲੀਕ ਨੂੰ ਟੱਪ ਗਏ
ਛਾਲਾ ਮਾਰ ਲੀਕ ਨੂੰ ਟੱਪ ਗਏ 10 ਹਜ਼ਾਰ ਫਿਰ ਬਾਬੇ ਦੀਪ ਸਿੰਘ ਨੂੰ ਆਖਿਆ
ਬਾਬੇ ਦੀਪ ਸਿੰਘ ਨੂੰ ਆਖਿਆ ਫਿਰ ਸਿੰਘਾਂ ਇੰਜ ਪੁਕਾਰ ਅਸੀਂ ਖਾਤਰ ਗੁਰੂ ਦਰਬਾਰ ਦੀ
ਅਸੀਂ ਖਾਤਰ ਗੁਰੂ ਦਰਬਾਰ ਦੀ ਦਈਏ ਸੀਸ ਬਿਆਨੇ ਤਾਰ ਆਗੂ ਸਿੰਘਾਂ ਦਾ ਜਰਨੈਲ ਸੀ
ਆਗੂ ਸਿੰਘਾਂ ਦਾ ਜਰਨੈਲ ਸੀ ਬਾਬਾ ਦੀਪ ਸਿੰਘ ਜਥੇਦਾਰ ਆਗੂ ਸਿੰਘਾਂ ਦਾ ਜਰਨੈਲ ਸੀ ਬਾਬਾ ਦੀਪ ਸਿੰਘ ਜਥੇਦਾਰ
ਸਭ ਸੰਗਤ ਕਹਿ ਦੋ ਵਾਹਿਗੁਰੂ
ਲੀਕ ਖਿੱਚ ਕੇ ਲਲਕਾਰਨ ਵਾਲਾ ਬਾਬਾ ਦੀਪ ਸਿੰਘ ਕਹਿ ਰਿਹਾ ਸੀ ਬਹਾਦਰ ਜਿੰਨੇ ਰਣ ਭੂਮੀ ਵਿੱਚੋਂ ਜਾਨ ਪਿਆਰੀ ਕਰਕੇ ਪਿੱਛੇ ਨੂੰ ਨਸਣਾ ਹੈ ਉਹ ਸੂਰਮਾ ਇਸ ਲਕੀਰ ਤੋਂ ਪਿੱਛੇ ਰਹਿ ਜਾਏ ਮੈਨੂੰ ਉਹਨਾਂ ਬਹਾਦਰਾਂ ਦੀ ਲੋੜ ਹੈ ਜਿਨ੍ਹਾਂ ਹੋਣੀ ਨੂੰ ਜਿਨ੍ਹਾਂ ਮੌਤ ਨੂੰ ਘੁੱਟ ਗਲ ਵੱਕਣੀਆਂ ਪਾਉਣੀਆਂ ਜਿਨ੍ਹਾਂ ਦੁਸ਼ਮਣ ਦੇ ਸਾਹਮਣੇ ਡੱਡ ਕੇ ਛਾਤੀ ਵਿੱਚ ਫੱਟ ਖਾ ਕੇ ਮਰਦਾਂ ਦੀ ਤਰ੍ਹਾਂ ਮੈਦਾਨ ਵਿੱਚ ਸ਼ਹੀਦੀਆਂ ਪ੍ਰਾਪਤ ਕਰਨੀਆਂ ਕਿਉਂਕਿ ਮੈਂ ਪਰਨ ਕਰ ਚੁੱਕਾ ਹਾਂ ਜਿੰਨਾ ਚਿਰ ਹਰਿਮੰਦਰ ਸਾਹਿਬ ਆਜ਼ਾਦ ਨਾ ਹੋਇਆ ਉਹਨਾਂ ਚਿਰ ਸ਼ਹੀਦ ਨਹੀਂ ਹੋਵਾਂਗਾ ਕਹਿੰਦੇ ਨੇ ਬੜੇ ਬੜੇ ਸੂਰਮੇ ਬਾਬਾ ਨੌਰ ਸਿੰਘ ਵਰਗੇ ਬਾਬਾ ਬਲਵੰਤ ਸਿੰਘ ਵਰਗੇ ਬਾਬਾ ਦਿਆਲ ਸਿੰਘ ਵਰਗੇ ਬਾਬਾ ਸੰਤੋਖ ਸਿੰਘ ਵਰਗੇ ਕਿੰਨਿਆਂ ਕਿੰਨਾ ਜ਼ਿਕਰ ਕਰਾਂ ਉਹ ਮਹਾਨ ਸੂਰਬੀਰਾਂ ਦਾ ਦਲ ਵਾਰੀ ਵਾਰੀ ਪੜ ਕੇ ਦੋਹਰੇ ਮੋਹੇ ਮਰਨੇ ਕਾ ਚਾਓ ਹੈ ਮਰੂ ਤੋ ਹਰ ਕੇ ਦੁਆਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ ਕੋਈ ਕਹਿ ਰਿਹਾ ਸੀ ਸੂਰਾ ਸੋ ਪਹਿਚਾਨੀਏ ਜੋ ਲਰੇ ਦਿਨ ਕੇ ਖੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਕੋਈ ਕਹਿ ਰਿਹਾ ਸੀ ਗਗਨ ਦਮਾਨਵਾ ਬਾਜਿਓ ਪਰਿਓ ਨਿਸ਼ਾਨੇ ਕਹਾਓ ਖੇਤ ਜੋ ਮਾਣਿਓ ਸੂਰਮਾ ਅਬ ਜੂਝਣ ਕੋ ਦਾਓ ਇਹ ਲਲਕਾਰੇ ਜਕਾਰੇ ਤੇ ਦੋਹਰੇ ਪੜਦੇ ਹੋਏ 10,000 ਸੂਰਮੇ ਨੇ ਆਪਣੇ ਘੋੜੇ ਭਜਾ ਕੇ ਉਸ ਲਕੀਰ ਤੋਂ ਟਪਾ ਦਿੱਤੇ ਨੇ ਇਧਰ ਬਾਬਾ ਜੀ ਨੂੰ ਸੂਈਆਂ ਨੇ ਆਣ ਕੇ ਖਬਰਾਂ ਦਿੱਤੀਆਂ ਬਾਬਾ ਜੀ ਵੈਰੀ ਦਲ ਵੀ ਅਵੇਸਲਾ ਨਹੀਂ ਬੈਠਾ ਇਤਿਹਾਸ ਵਿੱਚ ਲਿਖਿਆ ਹੈ ਕਿ ਬਖਸ਼ੀ ਜਹਾਨ ਖਾਂ ਨੂੰ ਬਾਬਾ ਦੀਪ ਸਿੰਘ ਦੀ ਚੜ੍ਹਾਈ ਦੀ ਖਬਰ ਪਹਿਲਾਂ ਮਿਲ ਚੁੱਕੀ ਹੈ ਉਹਨੇ ਹਜ਼ਾਰਾਂ ਸੂਰਮੇ ਤਿਆਰ ਕੀਤੇ ਨੇ ਜੇ ਮੁਕਾਬਲਾ ਵੇਖਿਆ ਜਾਏ ਇੱਕ ਪਾਸੇ 40,000 ਦਾ ਦਲ ਹੈ ਇੱਕ ਪਾਸੇ ਕੇਵਲ 10,000 ਹੈ ਉਹਨਾਂ 40,000 ਵਾਲਿਆਂ ਕੋਲਾਂ ਅਸਲੇ ਦੀਆਂ ਖੱਚਰਾਂ ਲੱਦੀਆਂ ਹੋਈਆਂ ਤੋਪਾਂ ਤੱਕ ਉਹਨਾਂ ਦੇ ਕੋਲਾਂ ਅਸਲਾ ਸੀ ਹਾਥੀਆਂ ਵਾਲੀ ਸੈਨਾ ਉਹਨਾਂ ਦੇ ਕੋਲਾਂ ਸੀ ਘੋੜ ਸਵਾਰ ਉਹਨਾਂ ਦੇ ਕੋਲਾਂ ਸੀ ਪੈਦਲ ਲੜਨ ਵਾਲੇ ਜਰਨੈਲ ਉਹਨਾਂ ਦੇ ਕੋਲਾਂ ਸੀ ਇਹ 40,000 ਦਾ ਦਲ ਇਤਿਹਾਸ ਕਹਿੰਦਾ ਹੈ ਗੋਲਵੜ ਪਿੰਡ ਦੇ ਮੈਦਾਨ ਵਿੱਚ ਗੋਲਵੜ ਵਰਪਾਲਾਂ ਦੀ ਧਰਤੀ ਵਿੱਚ 3 ਮੀਲਾਂ ਦੇ ਏਰੀਏ ਵਿੱਚ ਬਹੁਤ ਮੋਰਚਾਬੰਦੀ ਕਰੀ ਬੈਠਾ ਹੈ ਮੋਰਚੇ ਵੀ ਇੰਨੇ ਕਰੜੇ ਨੇ ਕਿ ਹਾਥੀਆਂ ਵਾਲੀ ਸੈਨਾ ਸਭ ਤੋਂ ਅੱਗੇ ਵਧਾ ਕੇ ਰੱਖੀ ਹੋਈ ਹੈ ਬਖਸ਼ੀ ਜਹਾਨ ਖਾਂ ਨੇ ਪਰਨ ਕੀਤਾ ਸੀ ਕਿ ਮਰਨ ਦੇ ਨਾਂ ਉੱਤੇ ਜਕਾਰੇ ਛੱਡਣ ਵਾਲਿਆਂ ਵਿੱਚੋਂ ਮੈਂ ਇੱਕ ਵੀ ਸਿੱਖ ਨੂੰ ਅੱਗੇ ਨਹੀਂ ਲੰਘਣ ਦੇਵਾਂਗਾ ਇਧਰ ਬਾਬਾ ਜੀ ਨੂੰ ਪਤਾ ਲੱਗਾ ਹੈ ਕਿ ਵੈਰੀ ਸਾਡਾ ਰਸਤਾ ਰੋਕੀ ਬੈਠੇ ਹੈ ਬਾਬਾ ਦੀਪ ਸਿੰਘ ਸਾਹਿਬ ਨੇ ਲਲਕਾਰੇ ਮਾਰਦਿਆਂ ਹੋਇਆ ਲੈ ਕੇ ਸਿੱਖ ਸੈਨਾ ਨੂੰ ਨਾਲ ਲੈ ਕੇ ਬਹਾਦਰਾਂ ਨੂੰ ਨਾਲ ਅੱਗੇ ਵਧਣ ਦਾ ਯਤਨ ਕੀਤਾ ਹੈ ਵੱਖਰੇ ਵੱਖਰੇ ਜਥੇ ਨੇ ਵੱਖਰੇ ਵੱਖਰੇ ਦਲ ਹੈ ਦਿਆਲ ਸਿੰਘ ਦੀ ਡਿਊਟੀ ਕਿਸੇ ਪਾਸੇ ਲਾਈ ਬਾਬਾ ਜੀ ਦੀ ਕਿਸੇ ਪਾਸੇ ਲੱਗੀ ਬਾਬਾ ਨਵ ਸਿੰਘ ਦੀ ਕਿਸੇ ਪਾਸੇ ਲੱਗੀ ਭਾਈ ਬਲਵੰਤ ਸਿੰਘ ਦੀ ਕਿਸੇ ਪਾਸੇ ਲੱਗੀ ਦਿਆਲ ਸਿੰਘ ਦੀ ਡਿਊਟੀ ਕਿਸੇ ਪਾਸੇ ਲੱਗੀ ਜਿੰਨਿਆਂ ਮੀਲਾਂ ਵਿੱਚ ਇਹ ਵੈਰੀ ਦਲ ਬੈਠਾ ਸੀ ਬਾਬਾ ਦੀਪ ਸਿੰਘ ਦੀ ਸਕੀਮ ਹੈ ਕਿ ਵਿਚਾਲਿਓ ਇੱਕ ਜ਼ੋਰਦਾਰ ਹਮਲਾ ਕਰਕੇ ਇਹ ਵੈਰੀ ਦਾ ਘੇਰਾ ਤੋੜ ਕੇ ਲੋਥਾਂ ਦੇ ਢੇਰ ਲਾ ਕੇ ਬਹਾਦਰੋਂ ਅੱਗੇ ਨਿਕਲ ਜਾਣਾ ਚਾਹੀਦਾ ਹੈ ਲੱਗੀਆਂ ਦੋਵਾਂ ਧਿਰਾਂ ਵੱਲੋਂ ਨਗਾਰਿਆਂ ਉੱਤੇ ਚੁੱਟ ਪਰ ਫੌਜਾਂ ਦਾ ਮਾਣ ਬਹੁਤ ਹੋਇਆ ਕਰਦਾ ਹੈ ਬਖਸ਼ੀ ਜਹਾਨ ਖਾਂ ਨੇ ਜਦੋਂ ਵੇਖਿਆ ਕਿ ਮੁੱਠੀ ਪਰ ਕੜਾ ਖਾਣਿਆਂ ਦਾ ਟੋਲਾ ਅੱਗੇ ਵੱਲ ਵਧਿਆ ਆ ਰਿਹਾ ਹੈ ਉਹਦੇ ਦਿਲ ਵਿੱਚ ਵਿਚਾਰ ਸੀ ਕਿ ਬਾਬਾ ਦੀਪ ਸਿੰਘ ਇੱਕ ਤਾਂ ਬੁੱਢਾ ਹੈ ਇੱਕ ਬਿਰਧ ਹੈ ਜਦੋਂ ਇਨਸਾਨ ਬਿਰਧ ਹੋ ਜਾਂਦਾ ਹੈ ਉਦੋਂ ਸਕੀਮਾਂ ਜੋਗਾ ਰਹਿ ਜਾਂਦਾ ਹੈ ਉਹ ਲੜਨ ਜੋਗਾ ਨਹੀਂ ਰਹਿੰਦਾ ਦੂਜਾ ਉਹਦੀ ਵਿਚਾਰ ਸੀ ਕਿ ਬਾਬਾ ਦੀਪ ਸਿੰਘ ਲਿਖਾਰੀ ਹੈ ਤੇ ਲਿਖਾਰੀ ਦਾ ਮਨ ਨਰਮ ਹੋਇਆ ਕਰਦਾ ਹੈ ਉਹ ਸਾਡਾ ਮੁਕਾਬਲਾ ਨਹੀਂ ਕਰ ਸਕੇਗਾ ਅਸੀਂ 40,000 ਉਹ 10,000 ਹੈ ਵਾਧੇ ਵੇਖਿਆ ਬਾਬਾ ਦੀਪ ਸਿੰਘ ਦੀ ਸੈਨਾ ਨੂੰ ਮਾਰ ਕੇ ਲਲਕਾਰਾ ਬਖਸ਼ੀ ਜਹਾਨ ਖਾਂ ਨੇ ਆਖਿਆ ਪਕੜ ਲਓ ਆਏ ਹੋਏ ਸਿੱਖਾਂ ਨੂੰ ਅੱਗੇ ਕੀ ਹੋਇਆ ਇਉਂ ਬੇਨਤੀ ਕੀਤੀ ਜਾ ਰਹੀ ਬੰਨ ਕੇ ਮੌਤ ਦੇ ਗਾਨੇ ਹੂਰਾਂ ਦੇ ਆਸ਼ਿਕ ਗੋਲਵਰ ਦੇ ਮੈਦਾਨ ਵਿੱਚ ਉਤਰੇ ਹੋਏ ਨੇ ਉਹਨਾਂ ਨੂੰ ਲਾਰਾ ਹੈ ਕਿ ਜੇ ਮਰ ਗਏ ਸਰਕਾਰ ਵੱਲੋਂ ਇਨਾਮ ਮਿਲੇਗਾ ਇੱਥੇ ਬਸ ਨਹੀਂ 72 ਹੂਰਾਂ ਅੱਲਾ ਦੀ ਦਰਗਾਹ ਵਿੱਚ ਮਿਲਣਗੀਆਂ ਨਾਲ ਹੀ ਬਹੁਤ ਵੱਡਾ ਸਨਮਾਨ ਹੋਵੇਗਾ ਹੂਰਾਂ ਦੇ ਆਸ਼ਿਕ ਬੰਨ ਕੇ ਗੁੱਟਾਂ ਤੇ ਮੌਤ ਦੇ ਗਾਨੇ ਗੋਲਵਰ ਦਾ ਮੈਦਾਨ ਮੱਲੀ ਬੈਠੇ ਹੈ ਵੇਖਿਆ ਬਾਬਾ ਦੀਪ ਸਿੰਘ ਦੀ ਸੈਨਾ ਨੂੰ ਬਖਸ਼ੀ ਜਹਾਨ ਖਾਂ ਨੇ ਆਪਣੇ 40,000 ਦਲ ਨੂੰ ਲਲਕਾਰ ਕੇ ਇਉਂ ਆਖਿਆ ਬਾਈ,
ਮੁਗਲਾਂ ਦੀ ਫੌਜ ਤਾਈ ਬਖਸ਼ੀ ਜਾਣ ਖਾਣ ਲਲਕਾਰੇ, ਸਭ ਸ਼ਸਤਰ ਸਾਂਭ ਲਵੋ ਪੈ ਜੋ ਗਲ ਸਿੰਘਾਂ ਦੇ ਸਾਰੇ,
ਲਾ ਚੋਟ ਨਿਗਾਰੇ ਤੇ ਅੱਗੇ ਵੱਧ ਦੁਸ਼ਮਣ ਨੂੰ ਘੇਰੋ, ਮੁੱਠੀ ਪਰ ਸਿੰਘਾਂ ਨੂੰ ਕੱਚੇ ਗਾਜੋ ਗਾਜੀ ਸ਼ੇਰੋ,
ਗਲਾਂ ਦੀ ਫੌਜ ਤਾਈ ਬਖਸ਼ੀ ਜਾਣ ਖਾਣ ਲਲਕਾਰੇ, ਸਭ ਸ਼ਸਤਰ ਸਾਂਭ ਲਵੋ ਪੈ ਜੋ ਗਲ ਸਿੰਘਾਂ ਦੇ ਸਾਰੇ,
ਚੋਟ ਨਿਗਾਰੇ ਤੇ ਅੱਗੇ ਵੱਧ ਦੁਸ਼ਮਣ ਨੂੰ ਘੇਰੋ, ਮੁੱਠੀ ਪਰ ਸਿੰਘਾਂ ਨੂੰ ਕੱਚੇ ਖਾ ਜੋ ਗਾਜੀ ਸ਼ੇਰੋ,
ਸਾਡੀ ਤਾਂ ਫੌਜ ਬੜੀ ਗਿਣਤੀ ਸਿੱਖ ਫੌਜ ਦੀ ਥੋੜੀ, ਇੱਕ ਇੱਕ ਆਉਂਦਾ ਚੌਹਾਂ ਨੂੰ ਹੱਥੀ ਫੜ ਲਓ ਜਾਓ ਮਰੋੜੀ,
ਰਾਣਾ ਹੁਣ ਜਾ ਫੇਰ ਦਿਓ ਐਸੀ ਤੇਗ ਬਹਾਰੀ ਫੇਰੋ, ਮੁੱਠੀ ਪਰ ਸਿੰਘਾਂ ਨੂੰ ਕੱਚੇ ਖਾ ਜੋ ਗਾਜੀ ਸ਼ੇਰੋ,
ਖਾ ਦੁੰਬੇ ਪਲੇ ਤੁਸੀਂ ਉੱਚੇ ਕੱਦ ਤੇ ਚੌੜੀ ਛਾਤੀ, ਰਾਣ ਪੜਥੂ ਪਾ ਦੇਵੋ ਸੁੱਟੇ ਭੀਮ ਸੈਨ ਜਿਉ ਹਾਥੀ,
ਰਾਣ ਸ਼ਾਹ ਸਵਾਰਾਂ ਨੂੰ ਤੇਗਾ ਮਾਰੀ ਮਾਰ ਕੇ ਗੇਰੋ, ਮੁੱਠੀ ਪਰ ਸਿੰਘਾਂ ਨੂੰ ਕੱਚੇ ਖਾ ਜੋ ਗਾਜੀ ਸ਼ੇਰੋ,
ਜਾਂ ਦੁਸ਼ਮਣ ਮਾਰ ਲਵੋ ਲੜਕੇ ਜਾਂ ਜੰਤ ਨੂੰ ਜਾਵੋ, ਜੇ ਮਲਕਨ ਮੌਤ ਮਿਲੇ ਉਸ ਨੂੰ ਘੁੱਟ ਗਲ ਵੱਕੜੀ ਪਾਵੋ,
ਪਿਆ ਵੈਰੀ ਯਾਦ ਕਰੇ ਐਸਾ ਵੱਧ ਕੇ ਲੜੋ ਦਿਲੇਰੋ, ਮੁੱਠੀ ਪਰ ਸਿੰਘਾਂ ਨੂੰ ਕੱਚੇ ਖਾ ਜੋ ਗਾਜੀ ਸ਼ੇਰੋ,
ਅੰਮ੍ਰਿਤਸਰ ਸਿੱਖਾਂ ਦਾ ਆਪਾਂ ਪੈਰ ਪੈਣ ਨਹੀਂ ਦੇਣਾ, ਇਸ ਗੱਲ ਨੂੰ ਯਾਦ ਰੱਖੋ ਭੱਜਣਾ ਰਣ ਚੋ ਮਰਦ ਨੂੰ ਮੇਣਾ,
ਜਾਵਰ ਲਹੂਰਾਂ ਨੂੰ ਜਾਵਰ ਲਹੂਰਾਂ ਨੂੰ ਜਾਂ ਫਿਰ ਜਿੱਤ ਕੇ ਮੁੜੋ ਪਲੇਰੋ, ਮੁੱਠੀ ਪਰ ਸਿੰਘਾਂ ਨੂੰ ਕੱਚੇ ਖਾ ਜੋ ਗਾਜੀ ਸ਼ੇਰੋ,
ਆਖਿਆ ਜਰਨੈਲਾਂ ਨੂੰ ਅੱਗੇ ਵਧੋ ਛੇੜ ਕੇ ਹਾਥੀ, ਡਾ ਹਿੱਕਾਂ ਰੋਕ ਲਵੋ ਬਾਬੇ ਦੀਪ ਸਿੰਘ ਦੇ ਸਾਥੀ,
ਸਿੱਖੀ ਦੀ ਸੈਣਾ ਨੂੰ ਵਾਹ ਕਿਤੇ ਧਰਤੀ ਤੇ ਲਹਿਰੋ, ਮੁੱਠੀ ਪਰ ਸਿੰਘਾਂ ਨੂੰ ਕੱਚੇ ਖਾ ਜੋ ਗਾਜੀ ਸ਼ੇਰੋ,
40,000 ਸੈਨਾ ਦਾ ਮਾਲਕ ਆਪਣੇ ਜਵਾਨਾਂ ਨੂੰ ਸੰਬੋਧਨ ਕਰਕੇ ਕਹਿੰਦਾ, ਬਹਾਦਰੋ ਸਾਡੇ ਮੁਕਾਬਲੇ ਉੱਤੇ ਸਿੱਖ ਬੜੇ ਥੋੜੇ ਨੇ, ਤੁਸੀਂ 4 ਤੇ ਸਿੱਖ ਤੁਹਾਨੂੰ 1 ਆਉਂਦਾ ਹੈ, ਕਰ ਦਿਓ ਟੋਟੇ, ਅਡਾ ਦਿਓ ਸਿੰਘਾਂ ਨੂੰ, ਪੈ ਜੋ ਖਾਲਸੇ ਦੇ ਗਲ, ਇਹਨਾਂ ਨੂੰ ਅੰਮ੍ਰਿਤਸਰ ਸਾਹਿਬ ਨਹੀਂ ਵੜਨ ਦਿੱਤਾ ਜਾਏਗਾ। ਉਧਰ ਦੇਖ ਦੇਖਦੇ ਤਨੀ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਜੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸੰਤ ਸਿਪਾਹੀ, ਸੰਤਾਂ ਵਿੱਚ ਤੇ ਸਿਪਾਹੀਆਂ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਤੋਂ ਪਹਿਲਾਂ ਜਿਮੀ ਸਮਾਨ ਦਾ ਫਰਕ ਸੀ। ਜਿਹੜਾ ਸਾਧ ਬਣ ਗਿਆ ਉਹਨੇ ਮਾਲਾ ਨਹੀਂ ਛੱਡੀ, ਤਲਵਾਰ ਛੱਡ ਦਿੱਤੀ, ਭਾਵੇਂ ਪਹਿਲੋਂ ਬਾਦਸ਼ਾਹ ਰਿਹਾ ਹੋਵੇ, ਤੇ ਜਿਹੜਾ ਬਾਦਸ਼ਾਹ ਬਣ ਗਿਆ ਉਹਨੇ ਮਾਲਾ ਨਹੀਂ ਪਕੜੀ, ਉਹ ਹਥਿਆਰ ਉਠਾ ਕੇ ਦੁਨੀਆਂ ਉੱਤੇ ਜ਼ਾਲਮ ਤਾਂ ਬੇਸ਼ੱਕ ਸਦਵਾ ਗਿਆ ਹੋਵੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀਆਂ ਰਹਿਮਤਾਂ ਨੇ ਉਹਨੇ ਸਿੱਖ ਨੂੰ ਜੰਗੀ ਜਰਨੈਲ ਤੇ ਸੰਤ ਬਣਾ ਦਿੱਤਾ। ਸਿੱਖ ਸੰਤ ਵੀ ਹੈ, ਸਿਪਾਹੀ ਵੀ ਹੈ, ਉਹ ਵਿਹਲੇ ਟਾਈਮ ਉੱਤੇ ਰੱਬ ਨੂੰ ਯਾਦ ਕਰਦਾ ਹੈ, ਸਰਬੱਤ ਦਾ ਭਲਾ ਮੰਗਦਾ ਹੈ, ਅਰਦਾਸ ਕਰਦਾ, 2 ਟਾਈਮ ਕਹਿੰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਰ ਜਦੋਂ ਧਰਮ ਨੂੰ ਖਤਰਾ ਹੋਵੇ, ਭਾਵੇਂ ਰਾਤ ਦੇ 12 ਵਜੇ ਹੋਣ, ਭਾਵੇਂ ਅੰਮ੍ਰਿਤ ਵੇਲਾ ਹੋਵੇ, ਭਾਵੇਂ ਸ਼ਾਮਾਂ ਦਾ ਰਹਿ ਰਾਸ ਦਾ ਕਿਉਂ ਨਾ ਟਾਈਮ ਹੋਵੇ, ਉਦੋਂ ਮਾਲਾ ਕਿਸੇ ਵਿੱਚ ਤੇ ਹੱਥ ਤਲਵਾਰ ਦੀ ਮੁੱਠ ਉੱਤੇ ਚਲਿਆ ਜਾਂਦਾ ਹੈ। ਅਨੰਦਪੁਰ ਸਾਹਿਬ ਦੀ ਘਟਨਾ ਹੈ, ਇੱਕ ਪੰਡਿਤ ਨੇ ਸਿੱਖਾਂ ਵਿੱਚ ਆਣ ਕੇ ਵਹਿਮ ਪਾ ਦਿੱਤਾ, ਕੇਸੋ ਰਾਏ ਨੇ ਰੌਲਾ ਪਾ ਦਿੱਤਾ ਵੀ ਜੇ ਸਤਿਗੁਰੂ ਖਰਚਾ ਕਰ ਦੇਣ ਤੇ ਮੈਂ ਚੰਡੀ ਪ੍ਰਗਟ ਕਰਕੇ ਵਿਖਾ ਦਿਆਂਗਾ। ਗੁਰੂ ਗੋਬਿੰਦ ਸਿੰਘ ਜਾਣਦੇ ਸੀ ਉਹ ਅਨਪੜ੍ਹ ਜ਼ਮਾਨਾ ਹੈ, ਪੰਡਤ ਦਾ ਰੌਲਾ ਉਹਨਾਂ ਚਿਰ ਚੱਲੇਗਾ, ਲੋਕ ਵਿਸ਼ਵਾਸ ਕਰਨਗੇ ਜਿੰਨਾ ਚਿਰ ਪੰਡਤ ਦਾ ਪਾਜਨਾ ਘੇੜਿਆ ਗਿਆ। ਮਹਾਰਾਜ ਨੇ ਆਖਿਆ, ਪੰਡਿਤ ਜੀ ਜਿੰਨਾ ਅੱਖੋਂ ਖਰਚਾ ਅਸੀਂ ਦੇਣ ਵਾਸਤੇ ਤਿਆਰ ਹੈ, ਤੁਸੀਂ ਦੇਵੀ ਦੇ ਭਗਤ ਪਰ ਸਾਨੂੰ ਚੰਡੀ ਪ੍ਰਗਟ ਕਰਕੇ ਵਿਖਾ ਦਿਓ। ਚਲੇ ਗਿਆ ਪੰਡਿਤ ਨੈਣਾ ਦੇਵੀ ਦੇ ਟਿੱਲੇ ਉੱਤੇ, ਮਹੀਨਿਆਂ ਬੱਧੀ ਹਵਨ ਕਰਾਉਂਦਾ ਰਿਹਾ, ਕਰੋੜਾਂ ਰੁਪਈਆ ਖਰਚਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਉਸ ਹਵਨ ਉੱਤੇ ਹੋ ਗਿਆ। ਅਖੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਤਲਵਾਰ ਲੈ ਕੇ ਪੰਡਿਤ ਦੇ ਸਿਰ ਉੱਤੇ ਦਿਨ ਰਾਤ ਰਹਿੰਦੇ ਨੇ। ਮਹਾਰਾਜ ਨੇ ਸੋਚਿਆ, ਡਰਾ ਦਿੱਤਾ ਪੰਡਿਤ ਨੂੰ, ਪੰਡਤਾ ਦੇਵੀ ਨੂੰ ਖੁਸ਼ ਕਰਨ ਵਾਸਤੇ ਭਾਵੇਂ ਤੁਹਾਡੇ ਪਵਿੱਤਰ ਲਹੂ ਦੀ ਬਲੀ ਦੇਣੀ ਪਏ, ਆਪਾਂ ਪ੍ਰਗਟ ਕਰਕੇ ਛੱਡਾਂਗੇ। ਪੰਡਿਤ ਨੇ ਕੁਝ ਸਿੱਖਾਂ ਵਿੱਚ ਕਹਿਣਾ ਸ਼ੁਰੂ ਕੀਤਾ ਵੀ ਦੇਵੀ ਪ੍ਰਗਟ ਹੋਣ ਵਾਲੀ ਹੈ, ਉਹ ਬਲੀ ਮੰਗਦੀ ਹੈ ਕਿਸੇ ਨਿਰਵੈਰ ਤੇ ਪਵਿੱਤਰ ਆਤਮਾ ਦੀ, ਸਾਹਿਬਜ਼ਾਦਾ ਅਜੀਤ ਸਿੰਘ ਦੀ ਬਲੀ ਦੇ ਦਿੱਤੀ ਜਾਏ, ਚੰਡੀ ਪ੍ਰਗਟ ਹੋ ਜਾਏਗੀ। ਜਦੋਂ ਗੁਰੂ ਕਲਗੀਧਰ ਨੂੰ ਪਤਾ ਲੱਗਾ, ਮਹਾਰਾਜ ਨੇ ਆਖਿਆ, ਪੰਡਿਤ ਜੀ ਤੁਹਾਡੇ ਤੋਂ ਵੱਧ ਦੇਵੀ ਦਾ ਭਗਤ ਪਿਆਰਾ ਸਾਨੂੰ ਕੋਈ ਨਜ਼ਰੀ ਨਹੀਂ ਆ ਰਿਹਾ, ਜੇ ਦੇਵੀ ਬਲੀ ਮੰਗਦੀ ਹੈ ਫਿਰ ਤੁਹਾਡਾ ਸਿਰ ਹੀ ਦੇ ਦਿੱਤਾ ਜਾਏਗਾ। ਪੰਡਿਤ ਨੇ ਆਖਿਆ, ਖਲੋ ਜਾਓ ਮਹਾਰਾਜ, ਮੈਨੂੰ ਇਸ਼ਨਾਨ ਕਰਾਉਣ ਦਿਓ, ਜੰਗਲ ਪਾਣੀ ਜਾਣ ਦਿਓ, ਫਿਰ ਭਾਵੇਂ ਮੈਨੂੰ ਵੜ ਦਿਓ। ਇਸ਼ਨਾਨ ਕਰਨ ਦੇ ਬਹਾਨੇ ਪੰਡਿਤ ਜਿਹੜਾ ਸੀ ਨੈਣਾ ਦੇਵੀ ਦੇ ਤਿੱਲੇ ਉੱਤੋਂ ਦੌੜ ਗਿਆ ਹੈ। ਇਧਰ ਗੁਰੂ ਗੋਬਿੰਦ ਸਿੰਘ ਨੇ ਸਾਰਾ ਸਮਾਨ ਇਕੱਠਾ ਕਰਕੇ ਇੱਕੇ ਵਾਰੀ ਸਾਰੀ ਸਮੱਗਰੀ ਨੂੰ ਅੱਗ ਲਾ ਦਿੱਤੀ ਹੈ। ਲਾਟਾਂ ਉੱਚੀਆਂ ਨਿਕਲੀਆਂ, ਲੋਕਾਂ ਨੇ ਪੁੱਛਿਆ, ਪੰਡਿਤ ਜੀ ਤੁਸੀਂ ਆ ਗਏ ਹੋ? ਉਹਨਾਂ ਆਖਿਆ, ਦੇਵੀ ਪ੍ਰਗਟ ਹੋ ਗਈ ਹੈ, ਮੇਰੇ ਤੋਂ ਉਹਦੀ ਝਲਕ ਨਹੀਂ ਸੀ ਝੱਲੀ ਜਾਂਦੀ, ਇਸ ਲਈ ਮੈਂ ਉੱਤਰ ਆਇਆ। ਗੁਰੂ ਗੋਬਿੰਦ ਸਿੰਘ ਉੱਥੇ ਹੈ, ਪੰਡਿਤ ਡਰਦਾ ਹੋਇਆ ਕਾਂਸੀ ਨੂੰ ਨੱਸ ਗਿਆ। ਦਸਵੇਂ ਪਾਤਸ਼ਾਹ ਮਹਾਰਾਜ ਨੈਣਾ ਦੇਵੀ ਦੇ ਟਿੱਲੇ ਉੱਤੋਂ ਉਤਰੇ ਹੈ। ਸਿੱਖਾਂ ਨੇ ਪੁੱਛਿਆ, ਮਹਾਰਾਜ ਕਿਹੋ ਜੀ ਚੰਡੀ ਹੈ? ਇਤਿਹਾਸ ਕਹਿੰਦਾ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਮਿਆਨ ਵਿੱਚੋਂ ਤਲਵਾਰ ਸੂਤ ਕੇ ਆਖਿਆ, ਬਹਾਦਰੋ ਇਹੋ ਹੀ ਚੰਡੀ ਹੈ ਜਿਹਨਾਂ ਨੂੰ ਚਲਾਉਣੀ ਆ ਜਾਏ। ਆਓ ਤੱਕੀਏ, ਗੁਰੂ ਕਲਗੀਧਰ ਪਾਤਸ਼ਾਹ ਦੇ ਮਹਾਨ ਸਪੂਤ ਜਿਵੇਂ ਗੋਲਵਰ ਦੇ ਮੈਦਾਨ ਵਿੱਚ ਤੂਕੇ ਤਲਵਾਰਾਂ ਬਲੀ ਦੇ ਬੱਕਰਿਆਂ ਉੱਤੇ ਜਿਵੇਂ ਹਮਲਾ ਕਰਦੇ ਹੈ, ਇਉਂ ਬੇਨਤੀ ਕੀਤੀ ਜਾ ਰਹੀ।
ਚੜਨ ਕਟਾਂ ਜੋ ਕਾਲੀਆਂ ਦਲ ਦੋਵੇਂ ਚੜ ਪਏ, ਹੋ ਕੇ ਆਮੋ ਸਾਹਮਣੇ ਦਲ ਦੋਵੇਂ ਲੜ ਪਏ।
ਬਿਜਲੀ ਜੋ ਅਸਮਾਨ ਚੋਂ ਕੈਰਾਂ ਦੀ ਕੜਕੀ, ਚੰਡੀ ਦੋਵਾਂ ਤਿਰਾਂ ਦੀ ਰੋ ਅੰਦਰ ਖੜਕੀ।
ਉਹ ਚੜਨ ਕਟਾਂ ਜੋ ਕਾਲੀਆਂ ਦਲ ਦੋਵੇਂ ਚੜ ਪਏ, ਹੋ ਕੇ ਆਮੋ ਸਾਹਮਣੇ ਦਲ ਦੋਵੇਂ ਲੜ ਪਏ।
ਬਿਜਲੀ ਚੋਂ ਅਸਮਾਨ ਚੋਂ ਕੈਰਾਂ ਦੀ ਕੜਕੀ, ਚੰਡੀ ਤੋਂ ਤਿਰਾਂ ਦੀ ਰੋ ਅੰਦਰ ਖੜਕੀ।
ਬਈ ਹਿੱਕਾਂ ਗਜ ਗਜ ਚੌੜੀਆਂ ਸਰੂਆਂ ਦੇ ਲੰਮੇ, ਰਣ ਦੀ ਬਲੀ ਚੜਾਉਣ ਲਈ ਮਾਵਾਂ ਨੇ ਜੰਮੇ।
ਜੋਸ਼ ਜਵਾਲਾ ਦਿਲਾਂ ਵਿੱਚ ਬਣ ਪਾਂਬੜ ਭੜਕੀ, ਚੰਡੀ ਦੋਵਾਂ ਤਿਰਾਂ ਦੀ ਰੋ ਅੰਦਰ ਖੜਕੀ।
ਇੱਕ ਪਾਸੇ ਤਾਂ ਚਾਰ ਸੀ ਦੂਜੇ ਪਾਸੇ ਸੋਲਾਂ, ਇੱਕ ਪਾਸੇ ਤਾਂ ਚਾਰ ਸੀ ਦੂਜੇ ਦਾ ਸੋਲਾਂ, ਚਿੱਟੇ ਦਿਨ ਚ ਬਾਤੀਆਂ ਸਿੰਘਾਂ ਨੇ ਹੋਲਾ।
ਮਾਨੋ ਤੇ ਤੁਮ ਕੌਣ ਨੂੰ ਰਣ ਚੰਡਕਾ ਚੜਪੀ, ਚੰਡੀ ਦੋਵਾਂ ਤਿਰਾਂ ਦੀ ਰੋ ਅੰਦਰ ਖੜਕੀ।
ਓਏ ਪਰਤੰਗੇ ਕਹਿ ਲਜੋ ਡਿੱਗਦੇ ਮਰ ਮਰ ਕੇ, ਪੀਤੀ ਰਤਕਲ ਜੋਗਣਾ ਖੱਪਰ ਭਰ ਭਰ ਕੇ।
ਚੋਰ ਪਵੇ ਜਿਸ ਪਾਸਿਓਂ ਸਿੰਘ ਜਾਂਦੇ ਚਟਕੀ, ਜੋਰ ਪਵੇ ਜਿਸ ਪਾਸਿਓਂ ਸਿੰਘ ਜਾਂਦੇ ਚਟਕੀ, ਚੰਡੀ ਦੋਵਾਂ ਤਿਰਾਂ ਦੀ ਰੋ ਅੰਦਰ ਖੜਕੀ।
ਉਹ ਦੀਪ ਸਿੰਘ ਲਲਕਾਰ ਦਾ ਤਕੜੇ ਹੋ ਛੇਰੋ, ਫੌਜ ਪਠਾਣੀ ਜਾਏ ਨਾ ਵਧ ਵਧ ਕੇ ਘੇਰੋ।
ਤਾੜ ਲਟੇਰੀ ਸਕੇਗੀ ਸਾਡੇ ਨਾ ਲੜਕੀ, ਚੰਡੀ ਦੋਵਾਂ ਤਿਰਾਂ ਦੀ ਰੋ ਅੰਦਰ ਖੜਕੀ।
ਵੱਧਦੇ ਜਾਂਦੇ ਸਿੰਘ ਅਸੀਂ ਵੱਢਦੇ ਤੇ ਕੱਟਦੇ ਵੈਰੀ ਪਿੱਛੇ ਵੱਲ ਨੂੰ ਜਾਂਦੇ ਸਭ ਹਟਦੇ
ਡਿੱਗੇ ਪਾਣੀ ਮੰਗਦੇ ਕਈ ਜਾਂਦੇ ਤੜਫੀ ਚੰਡੀ ਤੋਂ ਤੁਰਾ ਦੀ ਰੋ ਅੰਦਰ ਖੜਕੀ
ਮੌਤ ਪਿਲਾ ਕੇ ਸੂਰਮੇ ਮੌਤ ਪਿਲਾ ਕੇ ਸੂਰਮੇ ਰਣ ਤੇਗ ਚਲਾਉਂਦੇ ਸੱਥਰੀ ਵੈਰੀ ਦਰਾਂ ਦੇ ਸਿੰਘ ਜਾਂਦੇ ਲਾਉਂਦੇ
ਨਾਲ ਕਵੀ ਇਤਿਹਾਸ ਨੂੰ ਸਕਦਾ ਹੈ ਧੜਕੀ ਚੰਡੀ ਤੋਂ ਤਰਾਂ ਦੀ ਰੋ ਅੰਦਰ ਖੜਕੀ ਚੰਡੀ ਤੋਂ ਤਰਾਂ ਦੀ ਰੋ ਅੰਦਰ ਖੜਕੀ
ਦੋਹਾਂ ਦਲਾਂ ਦਾ ਮੁਕਾਬਲਾ ਗੋਲਵਰ ਦੇ ਮੈਦਾਨ ਵਿੱਚ ਪੂਰਾ ਗੈ ਗੱਚ ਹੋ ਰਿਹਾ ਸੀ ਪਰ ਸੋਚਣ ਵਾਲੀ ਗੱਲ ਇਹ ਹੈ ਇੱਕ ਪਾਸੇ ਧਰਮ ਤੋਂ ਮਰਨ ਵਾਲੇ ਹੈ ਜਿਹੜਾ ਮਰਨ ਦੀ ਅਰਦਾਸ ਕਰਕੇ ਤੁਰੇ ਹੈ ਤੇ ਦੂਸਰੇ ਪਾਸੇ ਗਿਲਜੇ ਪਠਾਨ ਉਹ ਨੇ ਜਿਹੜੇ ਕੇਵਲ ਸਾਡੇ ਦੇਸ਼ ਵਿੱਚੋਂ ਲੁੱਟਾਂ ਲੁੱਟ ਕੇ ਆਪਣੇ ਵਤਨ ਨੂੰ ਮੁੜਿਆ ਕਰਦੇ ਹਨ। ਕਲਾਸ ਵਾਲੀਆ ਲਿਖਦਾ ਕੋਈ ਮਾਰਦਾ ਪੱਬਾਂ ਦੇ ਪਾਰ ਹੋ ਕੇ ਸੁੱਕੀ ਲੰਘ ਜੇ ਪਾਰ ਜਵਾਨ ਵਿੱਚੋਂ ਉਹ ਲੁੱਟਾਂ ਲੁੱਟਣ ਆਏ ਕਈ ਗਏ ਲੁੱਟੇ ਰਹਿ ਗਏ ਘਰਾਂ ਦੇ ਵੱਲ ਧਿਆਨ ਵਿੱਚੋਂ ਭਾਵੇਂ ਗਿਣਤੀ ਵੀ ਸਿੱਖ ਥੋੜੇ ਨੇ ਪਰ ਬਹਾਦਰੀ ਇੰਨੀ ਜ਼ਬਰਦਸਤ ਵਿਖਾਈ ਕਿ 40,000 ਦੇ ਪੈਰ ਰਣ ਮੈਦਾਨ ਵਿੱਚੋਂ ਖੇਡ ਦਿੱਤੇ ਨੇ। ਕਹਿੰਦੇ ਨੇ ਅਮੀਰ ਖਾਂ ਜਰਨੈਲ ਵਧਿਆ ਹੈ ਅੱਗੇ ਵੱਲ ਨੂੰ ਇਹਦੇ ਨੂੰ ਬਾਬਾ ਦਿਆਲ ਸਿੰਘ ਸਾਹਿਬ ਜੀ ਵਧੇ ਨੇ ਦੋਵੇਂ ਬੜੇ ਤੀਰ ਅੰਦਾਜ਼ ਸੀ ਵੈਰੀ ਦਾ ਤੀਰ ਰੋਕ ਕੇ ਬਾਬਾ ਦਿਆਲ ਸਿੰਘ ਨੇ ਐਸਾ ਤੀਰ ਦਾ ਭਰਮਾ ਵਾਰ ਕੀਤਾ ਅਮੀਰ ਜਨ ਖਾਨ ਦੀ ਛਾਤੀ ਵਿੱਚ ਲੱਗਾ ਉਹ ਹਾਥੀ ਤੋਂ ਥੱਲੇ ਡਿੱਗ ਪਿਆ ਹੈ ਉਰੇ ਡਿੱਗਣ ਦੀ ਡੇਰ ਸੀ ਕਿ ਜ਼ਬਰਦਸਤ ਕਾ ਅਗਲੇ ਪਾਸੋਂ ਚੜ ਕੇ ਆ ਗਿਆ ਹੈ ਉਹ ਵਧਿਆ ਬਾਬਾ ਦਿਆਲ ਸਿੰਘ ਵੱਲ ਨੂੰ ਪਰ ਰਾਹ ਵਿੱਚੋਂ ਬਹਾਦਰ ਬਲਵੰਤ ਸਿੰਘ ਨੇ ਰੋਕ ਕੇ ਆਖਿਆ ਮਿੱਤਰਾ ਪਹਿਲਾਂ ਮੇਰੇ ਨਾਲ ਦੋ ਹੱਥ ਕਰ ਫਿਰ ਭਾਈ ਦਿਆਲ ਸਿੰਘ ਵੱਲ ਵਧੀ। ਕਹਿੰਦੇ ਨੇ ਲੜਦਿਆਂ ਲੜਦਿਆਂ ਇੱਕ ਦੂਜੇ ਉੱਤੇ ਚੱਕਰਾਂ ਨੇ ਵਾਰ ਕਰ ਰਹੇ ਨੇ ਭਾਈ ਬਲਵੰਤ ਸਿੰਘ ਚੱਕਰਧਾਰੀ ਨੇ ਚੱਕਰ ਦਾ ਵਾਰ ਕੀਤਾ ਉਸ ਮੌਕੇ ਤੇ ਜ਼ਬਰਦਸਤ ਖਾਨ ਦਾ ਸਿਰ ਧਾੜੂ ਤੋਂ ਮੱਘੇ ਦੀ ਤਰ੍ਹਾਂ ਵੱਖਰਾ ਕਰਕੇ ਰੱਖ ਦਿੱਤਾ ਹੈ। ਜਦੋਂ ਮਰ ਗਿਆ ਉਸ ਮੌਕੇ ਤੇ ਜ਼ਬਰਦਸਤ ਖਾਨ ਫਿਰ ਰੁਸਤਮ ਖਾਨ ਉਹਦੇ ਭਰਾ ਨੂੰ ਅੱਗ ਲੱਗ ਗਈ ਹੈ ਉਹ ਮੈਦਾਨ ਵਿੱਚ ਉਤਰਿਆ ਹੈ ਉਹਨੇ ਵੰਗਾਰ ਕੇ ਆਖੋ ਬਲਵੰਤ ਸਿੰਘ ਦੂਰੋਂ ਚੱਕਰਾਂ ਦੇ ਨਾਲ ਸੂਰਮਿਆਂ ਨੂੰ ਕਤਲ ਕਰ ਦੇਣਾ ਇੱਕ ਬੁਝਦਿਲੀ ਹੈ ਬਹਾਦਰ ਤਾਂ ਮੰਨਾਂਗਾ ਜੇ ਮੇਰੇ ਮੁਕਾਬਲੇ ਉੱਤੇ ਤਲਵਾਰ ਲੈ ਕੇ ਉਤਰੇ। ਹੱਸਿਆ ਸਰਦਾਰ ਬਲਵੰਤ ਸਿੰਘ ਉਹਨੇ ਆਖਿਆ ਰੁਸਤਮ ਖਾਨ ਮੇਰੀ ਦਲੀਲ ਸੀ ਵੀ ਤੇਰੇ ਭਰਾ ਨੇ ਮਗਰ ਤੈਨੂੰ ਵੀ ਇੱਕ ਚੱਕਰ ਬਖਸ਼ ਦਿੰਦਾ ਪਰ ਜੇ ਤੇਰੀ ਨੇਚਰ ਤੇਰੀ ਦਲੀਲ ਤਲਵਾਰ ਉੱਤੇ ਆਣ ਟਿਕੀ ਹੈ ਆਪਾਂ ਤਲਵਾਰਾਂ ਨਾਲ ਲੜ ਲਈਏ। ਦੋਵੇਂ ਸੂਰਮੇ ਤਲਵਾਰਾਂ ਨਾਲ ਲੜ ਰਹੇ ਨੇ ਭਰਮੇ ਵਾਰ ਕਰ ਰਹੇ ਨੇ ਵਾਰ ਬਚਾ ਰਹੇ ਨੇ ਘੰਟਿਆਂ ਬੱਧੀ ਇਹਨਾਂ ਦੀ ਲੜਾਈ ਹੋਈ ਆਖਰ ਰਿਜ਼ਲਟ ਇਹ ਨਿਕਲਿਆ ਦੋਵਾਂ ਦੇ ਘੋੜੇ ਵੱਢੇ ਗਏ ਪੈਦਲ ਹੋ ਤੁਰੇ ਨੇ ਸੂਰਮੇ ਫਿਰ ਪੈਦਲ ਲੜਦਿਆਂ ਲੜਦਿਆਂ ਸਾਂਝਾ ਵਾਰ ਚੱਲਿਆ ਹੈ ਭਾਈ ਬਲਵੰਤ ਸਿੰਘ ਤੇ ਰੁਸਤਮ ਖਾਨ ਸਾਂਝੇ ਮੈਦਾਨ ਨਾਲ ਧਰਤੀ ਉੱਤੇ ਟਹਿ ਪਏ ਨੇ ਸਾਂਝੇ ਵਾਰ ਦੇ ਨਾਲ ਮੈਦਾਨ ਵਿੱਚ ਗਿਰ ਪਏ ਨੇ। ਕਹਿੰਦੇ ਨੇ ਕਲਯੋਗਣਾਂ ਦੀਆਂ ਕਲਕਾਰੀਆਂ ਮੀਲਾਂ ਮੀਲਾਂ ਤੱਕ ਸੁਣਦੀਆਂ ਸਨ ਖੱਪਰ ਭਰ ਭਰ ਕੇ ਲਹੂ ਦੇ ਪੀ ਰਹੀਆਂ ਸਨ ਕਲਯੋਗਣਾਂ ਮੁਰਦਿਆਂ ਦੀਆਂ ਵੱਡੀਆਂ ਹੋਈਆਂ ਬਾਹਾਂ ਤੇ ਲੱਤਾਂ ਖੂਨੀ ਜਾਨਵਰ ਚੁੱਕ ਚੁੱਕ ਕੇ ਲਈ ਜਾ ਰਹੇ ਨੇ। ਇਹ ਰਣ ਭੂਮੀ ਵਿੱਚ ਲੋਥਾਂ ਦੇ ਟੇਰਾਂ ਨੂੰ ਲਤਾੜਦੇ ਹੋਏ ਸਿੰਘਾਂ ਦਾ ਜ਼ੋਰ ਪੈ ਗਿਆ ਉਹ ਚੱਬੇ ਦੀ ਧਰਤੀ ਵਿੱਚ ਆਣ ਪਹੁੰਚੇ ਨੇ। ਇੱਧਰ ਮੌਤ ਨੇ ਸੋਚਿਆ ਕਿ ਬਾਬਾ ਦੀਪ ਸਿੰਘ ਆਪਣਾ ਪਰਨ ਨਾ ਪੂਰਾ ਕਰ ਸਕੇ ਉਹ ਲੱਗੀ ਪ੍ਰੇਰ ਪ੍ਰੇਰ ਕੇ ਸੂਰਮਿਆਂ ਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਮੁਕਾਬਲੇ ਉੱਤੇ ਲਿਆਉਣ। ਰਣ ਭੂਮੀ ਵਿੱਚ ਲੜਦਿਆਂ ਲੜਦਿਆਂ ਕਹਿੰਦੇ ਨੇ ਪਿੜ ਪਿਆ ਹੈ ਸ਼ਾਹ ਜਮਾਲ ਖਾਨ ਤੇ ਬਾਬਾ ਦੀਪ ਸਿੰਘ ਸਾਹਿਬ ਦਾ। ਇਸ ਤੋਂ ਪਹਿਲਾਂ ਇੱਕ ਯਕੂਬ ਖਾਨ ਜਰਨੈਲ ਬਾਬਾ ਦੀਪ ਸਿੰਘ ਦੇ ਮੁਕਾਬਲੇ ਉੱਤੇ ਆਇਆ ਵੈਰੀ ਦੇ ਵਾਰ ਰੋਕ ਕੇ ਬਾਬਾ ਦੀਪ ਸਿੰਘ ਨੇ 18 ਸਿਰ ਦੇ ਖੰਡੇ ਦਾ ਭਰਮਾ ਵਾਰ ਕੀਤਾ ਯਕੂਬ ਖਾਨ ਨੂੰ ਇੱਕ ਤੋਂ ਦੋ ਬਣਾ ਕੇ ਧਰਤੀ ਉੱਤੇ ਸੁੱਟ ਦਿੱਤਾ ਹੈ ਉਰੇ ਮਰਨ ਦੀ ਡੇਰ ਸੀ। ਸ਼ਾਹ ਜਮਾਲ ਖਾਨ ਜਰਨੈਲ ਜਵਾਨੀ ਦੇ ਮਾਣ ਵਿੱਚ ਬੁੱਢੇ ਜਰਨੈਲ ਦੇ ਮੁਕਾਬਲੇ ਉੱਤੇ ਉਤਰਿਆ ਹੈ ਇੱਕ ਪਾਸੇ ਬਾਬਾ ਦੀਪ ਸਿੰਘ ਸ਼ਹੀਦ ਔਰ ਦੂਸਰੇ ਪਾਸੇ ਉਹ ਜਰਨੈਲ ਸ਼ਾਹ ਜਮਾਲ ਖਾਨ ਜਿਵੇਂ ਮੈਦਾਨ ਵਿੱਚ ਤਲਵਾਰਾਂ ਦੇ ਨਾਲ ਲੜ ਰਹੇ ਨੇ ਇਉਂ ਪੇਸ਼ ਕੀਤਾ ਜਾ ਰਿਹਾ।
ਵਾੜ ਘਾਤੀ ਸਿੰਘਾਂ ਨੇ ਤਲਵਾਰ ਦੀ ਵੈਰੀ ਦਿੱਤੇ ਸਭ ਚੋਣ ਚੋਣ ਮਾਰ ਆਇਆ ਸਾਹਮਣੇ ਜਕੂਬ ਖਾਨ ਵੇਖਿਆ, ਸਾਹਮਣੇ ਜਕੂਬ ਖਾਨ ਵੇਖਿਆ, ਤੇਗ ਦਿੱਤੀ ਦੀਪ ਸਿੰਘ ਨੇ ਅਲਾਰ।
ਅੱਖੀ ਹਾਲ ਇਹ ਜਮਾਲ ਖਾਨ ਵੇਖਿਆ, ਕਹਿੰਦਾ ਦੀਪ ਸਿੰਘ ਤਾਈ ਲਲਕਾਰ, ਮੇਰੇ ਸਾਹਮਣੇ ਤੁਮਾਰ ਤੇ ਜਵਾਨ ਕਈ, ਸਾਹਮਣੇ ਤੁਮਾਰ ਤੇ ਜਵਾਨ ਕਈ, ਅੱਖੀ ਵੇਖ ਨਹੀਂ ਮੈਂ ਸਕਦਾ ਸਹਾਰ।
ਮਾਰ ਧੱਤੀ ਸਿੰਘਾਂ ਨੇ ਤਲਵਾਰ ਦੀ, ਵੈਰੀ ਦਿੱਤੇ ਸਭ ਚੂਣ ਚੂਣ ਮਾਰ, ਆਇਆ ਸਾਹਮਣੇ ਜਕੂਬ ਖਾਨ ਵੇਖਿਆ, ਸਾਹਮਣੇ ਜਕੂਬ ਖਾਨ ਵੇਖਿਆ, ਤੇਗ ਦਿੱਤੀ ਦੀਪ ਸਿੰਘ ਨੇ ਅਲਾਰ।
ਅੱਖੀ ਹਾਲ ਇਹ ਜਮਾਲ ਖਾਨ ਵੇਖਿਆ, ਕਹਿੰਦਾ ਦੀਪ ਸਿੰਘ ਤਾਈ ਲਲਕਾਰ, ਮੇਰੇ ਸਾਹਮਣੇ ਤੁਮਾਰ ਤੇ ਜਵਾਨ ਕਈ, ਸਾਹਮਣੇ ਤੁਮਾਰ ਤੇ ਜਵਾਨ ਕਈ, ਅੱਖੀ ਵੇਖ ਨਹੀਂ ਮੈਂ ਸਕਦਾ ਸਹਾਰ।
ਬਈ ਬੋਲੀ ਖਾਣ ਦੀ ਸੁਣੀ ਜਾਂ ਸੂਰਮੇ, ਸ਼ੇਰ ਵਾਂਗ ਰੱਪ ਆਪ ਬਿਕਾਰ, ਸੱਟਾਂ ਵੱਧ ਵੱਧ ਸੂਰਮੇ ਸੀ ਮਾਰਦੇ, ਵੱਧ ਵੱਧ ਸੂਰਮੇ ਸੀ ਮਾਰਦੇ, ਬੰਨ ਪੈਂਦੜੇ ਕਰਨ ਲੱਗੇ ਵਾਰ।
ਉਹ ਪੈਂਦੀ ਬਿਜਲੀ ਜਿਵੇਂ ਅਸੀਂ ਸਮਾਨ ਚੋਂ, ਤੇਗ ਮਾਰਦੀ ਸੀ ਇੰਜ ਚਮਕਾਰ, ਸੱਟਾ ਵੱਧ ਵੱਧ ਸੂਰਮੇ ਸੀ ਮਾਰਦੇ, ਵੱਧ ਵੱਧ ਸੂਰਮੇ ਸੀ ਮਾਰਦੇ, ਕੱਠੀ ਚੱਲ ਗਈ ਦੋਹਾਂ ਦੀ ਤਲਵਾਰ।
ਸੀਸ ਦੋਹਾਂ ਦੇ ਧੜਾਂ ਦੇ ਉੱਤੋਂ ਉੱਡ ਗਏ, ਡਿੱਗੇ ਧਰਤੀ ਤੇ ਪੈਰ ਪਿਸਾਰ, ਮੋਰੀ ਡਿੱਗ ਪੇ ਦਲਾਂ ਦੇ ਜਰਨੈਲ ਸਿਆਂ, ਡਿੱਗ ਪੇ ਦਲਾਂ ਦੇ ਜਰਨੈਲ ਸਿਆਂ, ਅੱਗੇ ਜੋ ਪਾਵੇ ਕਰਤਾਰ।
ਇਤਿਹਾਸ ਕਹਿੰਦਾ ਰਣ ਮੈਦਾਨ ਵਿੱਚ ਸ਼ਾਹ ਜਮਾਲ ਖਾਨ ਤੇ ਬਾਬਾ ਦੀਪ ਸਿੰਘ ਘੰਟਿਆਂ ਬੱਧੀ ਲੜਦੇ ਰਹੇ, ਤਲਵਾਰਾਂ ਮਾਰ ਮਾਰ ਕੇ ਇੱਕ ਦੂਜੇ ਦੇ ਘੋੜੇ ਵੀ ਵੱਢੇ ਗਏ ਨੇ, ਦੋਵੇਂ ਸੂਰਮੇ ਪੈਦਲ ਹੋ ਗਏ ਨੇ, ਆਖਿਰਕਾਰ ਮੌਤ ਕੜਕ ਉੱਠੀ ਹੈ। ਦੋਵਾਂ ਜਵਾਨਾਂ ਨੇ ਸੀਸ ਉੱਤੇ ਆ ਕੇ ਸਾਂਝਾ ਵਾਰ ਚੱਲਿਆ, ਬਾਬਾ ਦੀਪ ਸਿੰਘ ਦਾ ਸਿਰ ਵੀ ਲੈ ਗਿਆ, ਸ਼ਾਹ ਜਮਾਲ ਖਾਨ ਦਾ ਵੀ ਤਾੜੂ ਤੋਂ ਸਿਰ ਲੈ ਗਿਆ, ਦੋਵੇਂ ਸੂਰਮੇ ਧਰਤੀ ਉੱਤੇ ਡਿੱਗ ਪਏ ਨੇ। ਲੋਕ ਵੇਖ ਕੇ ਹੈਰਾਨ ਹੋ ਗਏ ਸੀ, ਮੁਗਲ ਸੈਨਾ ਦਾ ਪਠਾਣਾ ਦਾ ਮੁਖੀ ਲਲਕਾਰ ਕੇ ਕਹਿ ਰਿਹਾ ਸੀ, ਆਓ ਬਾਬਾ ਦੀਪ ਸਿੰਘ ਡਿੱਗ ਪਿਆ, ਜਿਹੜਾ ਕਹਿੰਦਾ ਸੀ ਮੈਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣਾ ਹੈ। ਇੱਧਰ ਮੌਤ ਸਿਰ ਉੱਤੇ ਆ ਕੇ ਕੜਕ ਉੱਠੀ, ਉਹਨੇ ਆਖਿਆ ਦੀਪ ਸਿੰਘ ਕੂੜ ਦੇ ਦਾਅਵੇ ਕਰਦਾ ਸੈ, ਤੂੰ ਕਹਿੰਦਾ ਸਿੰਘ ਜਵਾਨਾਂ ਨੂੰ ਹਾਰ ਦੇ, ਧਰਤੀ ਤਾਂ ਹੱਲ ਸਕਦੀ ਹੈ ਪਰ ਹੋਇਆ ਕੀ, ਤੂੰ ਬਚਨਾ ਉੱਤੇ ਪੂਰਾ ਨਹੀਂ ਉਤਰਿਆ, ਮੈਂ ਤਾਂ ਰਾਵਣ ਵਰਗੇ ਨਾ ਛੱਡੇ ਜਿੰਨਾ ਅਸਮਾਨ ਨੂੰ ਪੌੜੀ ਲਾਈ ਹੋਈ ਸੀ, ਹਰਨਾਕਸ਼ੀ ਵਰਗੇ ਨਾ ਛੱਡੇ ਜਿੰਨਾ ਰੱਬ ਤੋਂ ਵਰ ਲਏ ਹੋਏ ਸੀ, ਉਹ ਲੋਕ ਜਿਨ੍ਹਾਂ ਨੇ ਮੌਤ ਤੋਂ ਡਰਦਿਆਂ ਪਾਣੀ ਵਿੱਚ ਕੱਚ ਦੇ ਮਹਿਲ ਬਣਾ ਲਏ, ਸਮਾਂ ਆਉਣ ਉੱਤੇ ਮੈਂ ਉਹਨਾਂ ਨੂੰ ਮਾਰ ਦਿੱਤਾ, ਮੇਰੇ ਸਾਹਮਣੇ ਦੁਨੀਆਂ ਦੀ ਕੋਈ ਤਾਕਤ ਨਹੀਂ ਅੜ ਸਕਦੀ, ਤੂੰ ਕਿਹੜੇ ਬਾਗ ਦੀ ਮੂਲੀ ਹੈ, ਸਿਰ ਉੱਤੇ ਖਲੋਤੀ ਹੋਈ ਹੋਣੀ ਬਾਬਾ ਦੀਪ ਸਿੰਘ ਸਾਹਿਬ ਨੂੰ ਜਿਵੇਂ ਬੋਲੀਆਂ ਮਾਰਦੀ ਹੈ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਮਾਰਦੀ ਹੈ ਹੋਣੀ ਬੋਲੀ ਡਿੱਗੇ ਸ਼ੇਰ ਨੂੰ, ਕਿਹੜੀ ਗੱਲ ਨੂੰ ਲਾਇਆ ਸਿੰਘਾ ਇੰਨੀ ਦੇਰ ਨੂੰ,
ਕੌਣ ਬਚ ਸਕੇ ਹੋਣੀ ਨੂੰ ਵੰਗਾਰ ਕੇ, ਡਿੱਗ ਪਿਆ ਸਿੰਘਾ ਕਿਉਂ ਬਚਨ ਹਾਰ ਕੇ।
ਮਾਰਦੀ ਹੈ ਹੋਣੀ ਬੋਲੀ ਡਿੱਗੇ ਸ਼ੇਰ ਨੂੰ, ਕਿਹੜੀ ਗੱਲ ਨੂੰ ਲਾਇਆ ਸਿੰਘਾ ਇੰਨੀ ਦੇਰ ਨੂੰ,
ਕੌਣ ਬਚ ਸਕੇ ਹੋਣੀ ਨੂੰ ਵੰਗਾਰ ਕੇ, ਡਿੱਗ ਪਿਆ ਸਿੰਘਾ ਕਿਉਂ ਬਚਨ ਹਾਰ ਕੇ।
ਕਹਿੰਦੀ ਕੈਰੋਂ ਅਤੇ ਪਾਂਡੋ ਵੀ ਮੈਂ ਛੱਡੇ ਨਾ ਅੜੇ, ਦੁਨੀਆਂ ਤੇ ਮੰਨੇ ਜਿਹੜੇ ਸੂਰਮੇ ਬੜੇ,
ਵੱਡੇ ਵੱਡੇ ਖਾਦੇ ਸੂਰਮੇ ਮੈਂ ਮਾਰ ਕੇ, ਡਿੱਗ ਪਿਆ ਸਿੰਘਾ ਕਿਉਂ ਬਚਨ ਹਾਰ ਕੇ।
ਜਿੰਨਾ ਸਿੱਧੇ ਤੀਰ ਸੀ ਚਲਾਏ ਰੱਬ ਨੂੰ, ਜਿੰਨਾ ਸਿੱਧੇ ਤੀਰ ਸੀ ਚਲਾਏ ਰੱਬ ਨੂੰ, ਲੈ ਗਈ ਪਲਾਂ ਵਿੱਚ ਮੈਂ ਵੀ ਆ ਕੇ ਸਭ ਨੂੰ
ਉਹ ਛੱਡੀ ਨਾ ਨਿਸ਼ਾਨੀ ਵਿੱਚ ਸੰਸਾਰ ਕੇ ਡਿੱਗ ਪਿਆ ਸਿੰਘਾ ਕਿਉਂ ਬਚਨ ਹਾਰ ਕੇ
ਪਾਵੇ ਨਾਲ ਕਾਲ ਸੀ ਜਿਨ੍ਹਾਂ ਨੇ ਬੰਨਿਆ ਸਮਾਂ ਆਉਣ ਉੱਤੇ ਉਹਨਾਂ ਮੈਨੂੰ ਮੰਨਿਆ
ਬੈਠਾ ਜਿਹੜਾ ਮੈਨੂੰ ਦਿਲੋਂ ਸੀ ਵਸਾਰ ਕੇ ਡਿੱਗ ਪਿਆ ਸਿੰਘਾ ਕਿਉਂ ਬਚਨ ਹਾਰ ਕੇ
ਬਈ ਦੁਨੀਆ ਤੇ ਰੱਬ ਜਿੰਨੇ ਅਖਵਾਇਆ ਸੀ ਥੰਮ ਪਾੜ ਕਦੇ ਉਹਨੂੰ ਮੈਂ ਮੁਕਾਇਆ ਸੀ
ਨਰ ਸਿੰਘ ਵਾਲਾ ਪੁੱਜੀ ਰੂਪ ਤਾਰ ਕੇ ਡਿੱਗ ਪਿਆ ਸਿੰਘਾ ਕਿਉਂ ਬਚਨ ਹਾਰ ਕੇ
ਕਹਿੰਦੀ ਵੱਡੇ ਵੱਡੇ ਹੋ ਗਏ ਇੱਥੇ ਕਈ ਸਿਕੰਦਰ ਵੱਡੇ ਵੱਡੇ ਹੋ ਗਏ ਇੱਥੇ ਕਈ ਸਿਕੰਦਰ ਛੱਡਿਆ ਨਾ ਨਾਮ ਦੁਨੀਆ ਦੇ ਅੰਦਰ
ਦੁਨੀਆ ਦੇ ਜੇਤੂ ਤੁਰ ਗਏ ਸੀ ਹਾਰ ਕੇ ਡਿੱਗ ਪਿਆ ਸਿੰਘਾ ਕਿਉਂ ਬਚਨ ਹਾਰ ਕੇ
ਰਸਤੇ ਚ ਕਾਨੂੰ ਸਿੰਘਾ ਹੋ ਗਿਓ ਟੇਰੀ ਵੇ ਅਜੇ ਦੂਰ ਬੜੀ ਹੈ ਮੰਜ਼ਿਲ ਤੇਰੀ ਵੇ
ਜਰਨੈਲ ਸਿੰਘਾ ਅੱਗੇ ਲਿਖੀ ਤੂੰ ਵਿਚਾਰ ਕੇ ਜਰਨੈਲ ਸਿੰਘਾ ਅੱਗੇ ਲਿਖੀ ਤੂੰ ਵਿਚਾਰ ਕੇ ਡਿੱਗ ਪਿਆ ਸਿੰਘਾ ਕਿਉਂ ਬਚਨ ਹਾਰ ਕੇ
ਸਿਰ ਉੱਤੇ ਖਲੋਤੀ ਹੋਣੀ ਨੇ ਖਿੜਕਿੜ ਹੱਸਦੀ ਹੋਈ ਨੇ ਤਾਨਾ ਮਾਰ ਕੇ ਆਖਿਆ ਦੀਪ ਸਿੰਘਾ ਕਿਹੜੇ ਬਾਗ ਦੀ ਮੂਲੀ ਸਾਂ ਐਵੇਂ ਫੋਕੀਆਂ ਫੜਾ ਮਾਰਦਾ ਅੱਜ ਪਤਾ ਲੱਗ ਗਿਆ ਕਿ ਪਿੱਛੇ ਤੋਂ ਲੈ ਕੇ ਅੱਗੇ ਤੱਕ ਮੈਂ ਤੇਰੇ ਵਰਗਿਆਂ ਦੇ ਪਰਨ ਰਸਤੇ ਵਿੱਚ ਰੋਲ ਛੱਡੇ ਨੇ ਹੋਣੀ ਦੀ ਬੋਲੀ ਸੁਣੀ ਬਾਬਾ ਦੀਪ ਸਿੰਘ ਸਾਹਿਬ ਤੜ ਉੱਠੇ ਨੇ ਦੁਨੀਆਂ ਦਾ ਇਤਿਹਾਸ ਪੜਿਆ ਜਾਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਲਿਖਤ ਪੜੋ ਕੋਈ ਬਾਬਾ ਖੜਕ ਸਿੰਘ ਹੋਇਆ ਜਿਹੜਾ ਵੱਡੇ ਹੋਏ ਸਿਰ ਤੋਂ ਕੈਰਵਾਂ ਤੇ ਪਾਂਡਵਾਂ ਦੇ ਵੇਲੇ ਰਣ ਮੈਦਾਨ ਵਿੱਚ ਲੜਿਆ ਹੈ ਬੜਿਆ ਮਰਦਾਂ ਦੀਆਂ ਮਿਸਾਲਾਂ ਮਿਲਦੀਆਂ ਗਿਆਨ ਸਿੰਘ ਕਹਿੰਦਾ ਸਿਰ ਤਰ ਤਲੀ ਧਰਮ ਸਿੰਘ ਲੜਿਓ ਵਿਵੇਕ ਸਰ ਇੱਕ ਧਰਮ ਸਿੰਘ ਬਾਬਾ ਦੀਪ ਸਿੰਘ ਦੇ ਸਾਥੀਆਂ ਵਿੱਚੋਂ ਜੋ ਵਿਵੇਕ ਸਰ ਸ਼ਹੀਦ ਹੋਇਆ ਉਹ ਵੀ ਤਲੀ ਉੱਤੇ ਸਿਰ ਰੱਖ ਕੇ ਸ਼ਹੀਦ ਹੋਇਆ ਗੁਰੂ ਨਾਨਕ ਦੀ ਅਣਸਾ ਦੇ ਵਿੱਚੋਂ ਬਾਬਾ ਰਾਮ ਸਿੰਘ ਜੀ ਬੇਦੀ ਹੋਏ ਨੇ ਜੋ ਬੜੇ ਬਚਨ ਦੇ ਬਲੀ ਸੀ ਇੱਥੋਂ ਤੱਕ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਉਹਨਾਂ ਦੇ ਆਪਣੇ ਭਰਵੱਟੇ ਦੋਵੇਂ ਬਚਪਨ ਤੋਂ ਲੈ ਕੇ ਬੱਗੇ ਸਨ ਉਹਨਾਂ ਦੇ ਘਰ ਪੁੱਤਰ ਸੀ ਉਹਦੇ ਵੀ ਦੋਵੇਂ ਭਰਵੱਟੇ ਬੱਗੇ ਸਨ ਇੱਕ ਸੇਠ ਨੇ ਆਣ ਕੇ ਮਿੰਨਤ ਕੀਤੀ ਬਾਬਾ ਜੀ ਮੇਰਾ ਦੀਵਾ ਜਗਾ ਦਿਓ ਬਾਬੇ ਨੇ ਆਖਿਆ ਫਿਰ ਸਾਡਾ ਬੁੱਝ ਜਾਏਗਾ ਤੇਰਾ ਜਗ ਪਏਗਾ ਆਪਣੇ ਪੁੱਤਰ ਦੇ ਵੱਟੇ ਉਹਨੇ ਉਹਨੂੰ ਆਪਣੇ ਪੁੱਤ ਦੀ ਮੌਤ ਹੋ ਗਈ ਸ਼ਾਹੂਕਾਰ ਦੀ ਦੁਨੀਆਂ ਉੱਤੇ ਜੜ ਲੱਗ ਗਈ ਅੱਜ ਵੀ ਜਿੰਨੇ ਬਚਪਨ ਤੋਂ ਲੈ ਕੇ ਬੱਗਿਆਂ ਭਰਵੱਟਿਆਂ ਵਾਲੇ ਨੇ ਇਹ ਉਸ ਮਹਾਂਪੁਰਸ਼ ਦੇ ਵਰ ਦਾ ਸਦਕਾ ਹੈ ਉਹ ਵੀ ਕਦੇ ਸਹਾਂਸੀ ਖਾਨ ਦੇ ਨਾਲ ਰਣ ਮੈਦਾਨ ਵਿੱਚ ਲੱਥੇ ਸਿਰ ਤੋਂ ਸਵਾ ਪੈਰ ਲੜਦਾ ਰਿਹਾ ਆਓ ਤੱਕੀਏ ਆਇਆ ਜੋਸ਼ ਬਾਬਾ ਦੀਪ ਸਿੰਘ ਸਾਹਿਬ ਨੂੰ ਬੁੱਲ ਫੜਕੇ ਨੇ ਉਹਨੇ ਵੰਗਾਰ ਕੇ ਆਖਿਆ ਹੋਣੀਏ ਮਰਦ ਜੋ ਕਹਿੰਦੇ ਆ ਉਹ ਕਰਕੇ ਵਿਖਾ ਦਿੰਦੇ ਆ ਖੱਬੀ ਤਲੀ ਉੱਤੇ ਸੀਸ ਰੱਖ ਕੇ ਜਿਵੇਂ ਬਾਬਾ ਜੀ ਨੇ ਆਪਣਾ ਪਰਨ ਪੂਰਾ ਕੀਤਾ ਜਰਨੈਲ ਸਿੰਘ ਸਵਰਾਜ ਦਾ ਜਥਾ ਹੇ ਇਉਂ ਪੇਸ਼ ਕਰ ਰਿਹਾ ਪਿਆਰ ਨਾ ਸੁਣੀ
ਬੋਲੀ ਮੌਤ ਦੀ ਸੁਣੀ ਜਾਂ ਸੂਰਮੇ ਨੇ ਅਣਖ ਜਾਗ ਉੱਠੀ ਆ ਗਏ ਹੋਸ਼ ਅੰਦਰ ਖੱਬੀ ਤਲੀ ਤੇ ਰੱਖਿਆ ਸੀਸ ਦੂਲੇ ਖੰਡਾ ਵਾਉਣ ਲੱਗਾ ਸਿੱਖੀ ਜੋਸ਼ ਅੰਦਰ
ਪੈਂਦਾ ਜਿੱਧਰ ਨੂੰ ਸੂਰਮਾ ਜੋਸ਼ ਅੰਦਰ ਵੈਰੀ ਬੱਕਰੇ ਵਾਂਗ ਚਟਕਾਈ ਜਾਂਦਾ ਬਾਬਾ ਦੀਪ ਸਿੰਘ ਤਲੀ ਤੇ ਸੀਸ ਧਰ ਕੇ ਖੰਡਾ ਵਿੱਚ ਮੈਦਾਨ ਦੇ ਵਾਈ ਜਾਂਦਾ
ਬੋਲੀ ਮੌਤ ਦੀ ਸੁਣੀ ਜਾਂ ਸੂਰਮੇ ਨੇ ਅਣਖ ਜਾਗ ਉੱਠੀ ਆ ਕੇ ਹੋਸ਼ ਅੰਦਰ ਖੱਬੀ ਤਲੀ ਤੇ ਰੱਖ ਲਿਆ ਸੀਸ ਦੂਲੇ ਖੰਡਾ ਵਾਉਣ ਲੱਗਾ ਸਿੱਖੀ ਜੋਸ਼ ਅੰਦਰ
ਪੈਂਦਾ ਜਿੱਧਰ ਨੂੰ ਸੂਰਮਾ ਜੋਸ਼ ਅੰਦਰ ਵੈਰੀ ਬੱਕਰੇ ਵਾਂਗ ਚਟਕਾਈ ਜਾਂਦਾ ਬਾਬਾ ਦੀਪ ਸਿੰਘ ਤਲੀ ਤੇ ਸੀਸ ਧਰ ਕੇ ਖੰਡਾ ਵਿੱਚ ਮੈਦਾਨ ਦੇ ਵਾਈ ਜਾਂਦਾ
ਖੰਡਾ ਬਾਬੇ ਦਾ ਜਿਸ ਨੂੰ ਡੰਗ ਜਾਵੇ ਖੰਡਾ ਬਾਬੇ ਦਾ ਜਿਸ ਨੂੰ ਡੰਗ ਜਾਵੇ ਸੁੱਟੇ ਧਰਤੀ ਤੇ ਵੈਰੀ ਦਫਾੜ ਕਰਕੇ ਮੜੇ ਵਿੱਚ ਸੰਜੂਆਂ ਕਈ ਗਏ ਮਾਰੇ ਸੁੱਟੇ ਲੋਹੇ ਦੇ ਕੋਟ ਲੰਗਾਰ ਕਰਕੇ
ਬੱਚਾ ਪੁੱਤ ਬਦਾਲੀ ਦਾ ਜਾਣ ਲੈ ਕੇ ਡਰਦਾ ਲਾਹੌਰ ਨੂੰ ਕੰਨੀ ਖਸਕਾਈ ਜਾਂਦਾ ਬਾਬਾ ਦੀਪ ਸਿੰਘ ਤਲੀ ਤੇ ਸੀਸ ਤਰੀਕੇ ਖੰਡਾ ਵਿੱਚ ਮੈਦਾਨ ਦੇ ਵਾਈ ਜਾਂਦਾ
ਬੱਚੇ ਜਾਂਦੇ ਉਹ ਕਹਿਣ ਪਠਾਣ ਬੱਚੇ ਜਲਦੀ ਕਰੋ ਲਾਹੌਰ ਨੂੰ ਨਾ ਸਜਾਈਏ ਤੋਬਾ ਅੱਲਾ ਦੀ ਫੇਰ ਨਾ ਲੜਾਂਗੇ ਜੀ ਜੇਕਰ ਅੱਜ ਇਸ ਬਾਬੇ ਤੋਂ ਬਚ ਜਾਈਏ
ਖੰਡਾ ਉਸ ਦਾ ਭੀਮ ਦੀ ਗੁਰਜ ਵਰਗਾ ਗੁਰਜ ਵਰਗਾ ਵੈਰੀ ਪੂਰਾ ਦੇ ਪੂਰਖ ਪਾਈ ਜਾਂਦਾ ਬਾਬਾ ਦੀਪ ਸਿੰਘ ਤਲੀ ਤੇ ਸੀਸ ਤਰੀਕੇ ਖੰਡਾ ਵਿੱਚ ਮੈਦਾਨ ਦੇ ਵਾਈ ਜਾਂਦਾ
ਵਿੱਚ ਰਾਹਾਂ ਸੀ ਲੋਥਾਂ ਦੇ ਢੇਰ ਲੱਗੇ ਹਰਥਾਂ ਖੂਨ ਦੀਆਂ ਨਦੀਆਂ ਚੱਲ ਰਹੀਆਂ ਉਹਦੇ ਰੋਬ ਨੂੰ ਵੇਖ ਕੇ ਮੌਤ ਕੰਬੇ ਕੰਧਾਂ ਜਿਮੀ ਅਸਮਾਨ ਦੀਆਂ ਹੱਲ ਰਹੀਆਂ
ਜੇ ਕਰਕਦੇ ਜਾਣ ਨਸੇ ਢਾਰੀ ਮੌਤ ਦਾ ਦਿਲਾਂ ਨੂੰ ਖਾਈ ਜਾਂਦਾ ਬਾਬਾ ਦੀਪ ਸਿੰਘ ਤਲੀ ਤੇ ਸੀਸ ਤਰੀਕੇ ਖੰਡਾ ਵਿੱਚ ਮੈਦਾਨ ਦੇ ਵਾਈ ਜਾਂਦਾ
ਕੀਤਾ ਪਰਨ ਜੋ ਗੁਰੂ ਦਰਬਾਰ ਖੜਕੇ ਲੱਥੇ ਸੀਸ ਤੋਂ ਸਿੰਘ ਨਵਾ ਦਿੱਤਾ ਉਹਦੇ ਰੋਬ ਨੂੰ ਵੇਖ ਕੇ ਝੁਕੇ ਅੰਦਰ ਜਿਸਨੇ ਮੌਤ ਦਾ ਮੁੱਖ ਪਵਾ ਦਿੱਤਾ
ਮੇਜਰ ਸਿੰਘ ਜਰਨੈਲ ਭਗਵੰਤ ਰਲ ਕੇ ਵਾਰਾਂ ਉਹਦੀਆਂ ਸਭਾ ਵਿੱਚ ਗਾਈ ਜਾਂਦਾ ਬਾਬਾ ਦੀਪ ਸਿੰਘ ਤਲੀ ਤੇ ਸੀਸ ਤਰੀਕੇ ਖੰਡਾ ਵਿੱਚ ਮੈਦਾਨ ਦੇ ਵਾਈ ਜਾਂਦਾ
ਸਿੱਖ ਇਤਿਹਾਸ ਨੂੰ ਮਾਣ ਹੈ ਬਾਬਾ ਦੀਪ ਸਿੰਘ ਦੇ ਇਤਿਹਾਸ ਉੱਤੇ ਇਹ ਦੁਨੀਆਂ ਦਾ ਅਨੋਖਾ ਤੇ ਵੱਖਰਾ ਮਹਾਂਪੁਰਸ਼ ਤਲੀ ਉੱਤੇ ਸੀਸ ਰੱਖ ਕੇ ਮੈਦਾਨ ਵਿੱਚ ਕੁੱਦ ਪਿਆ ਹੈ ਜਦੋਂ ਕੋਈ ਵੱਡਿਆ ਹੋਇਆ ਬੰਦਾ ਆਪਣਾ ਸਿਰ ਤਲੀ ਉੱਤੇ ਧਰ ਲੈ ਫਿਰ ਲੜਨ ਵਾਲਿਆਂ ਦੀ ਪੇਸ਼ ਨਹੀਂ ਜਾਂਦੀ ਚੱਬੇ ਦੀ ਧਰਤੀ ਤੋਂ ਲੜਦਾ ਹੋਇਆ 5 ਮੀਲ ਦਾ ਸਫ਼ਰ ਬਾਬਾ ਦੀਪ ਸਿੰਘ ਨੇ ਆਪਣਾ ਪਰਨ ਪੂਰਾ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ ਤੱਕ ਕੀਤਾ ਹੈ ਵੈਰੀ ਰਣ ਮੈਦਾਨ ਵਿੱਚੋਂ ਨਸ ਤੁਰੇ ਨੇ ਬਾਬਾ ਦੀਪ ਸਿੰਘ ਨੂੰ ਲੱਥੇ ਸਿਰ ਤੋਂ ਲੜਦਿਆਂ ਵੇਖ ਕੇ ਸਿੰਘਾਂ ਨੇ ਹੌਸਲੇ ਵੱਧ ਗਏ ਨੇ ਉਹ ਅਕਾਲ ਅਕਾਲ ਦੇ ਜਕਾਰੇ ਛੱਡਦੇ ਵੱਧ ਵੱਧ ਕੇ ਤਲਵਾਰਾਂ ਮਾਰ ਰਹੇ ਸੀ ਵੈਰੀ ਨਸੇ ਜਾ ਰਹੇ ਸੀ ਆਖਿਰਕਾਰ ਇਹ ਦੁਨੀਆਂ ਦਾ ਵਰਿਆਮ ਬਲੀ ਬਾਬਾ ਦੀਪ ਸਿੰਘ ਸਾਹਿਬ ਜੀ ਪ੍ਰਦਖਣਾ ਵਿੱਚ ਪਹੁੰਚਿਆ ਹੈ ਆਪਣੇ ਸਿਰ ਦਾ ਚੜਾਵਾ ਬਾਬਾ ਦੀਪ ਸਿੰਘ ਸਾਹਿਬ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਭੇਟਾ ਕੀਤਾ ਮੱਥਾ ਟੇਕਿਆ ਔਰ ਸਰੀਰ ਤਿਆਗ ਦਿੱਤਾ ਬਾਬਾ ਦੀਪ ਸਿੰਘ ਦੀ ਸ਼ਹਾਦਤ ਜਿਹਦੇ ਉੱਤੇ ਕੌਮ ਪੂਰਾ ਮਾਣ ਕਰ ਸਕਦੀ ਹੈ ਹਰਿਮੰਦਰ ਆਜ਼ਾਦ ਹੋ ਗਿਆ ਅਬਦਾਲੀ ਦੀਆਂ ਫੌਜਾਂ ਨੱਸ ਕੇ ਲਾਹੌਰ ਚਲੀਆਂ ਗਈਆਂ ਅਬਦਾਲੀ ਗੁੱਸੇ ਹੋਇਆ ਵੀ ਤੁਹਾਨੂੰ ਤੁਸੀਂ 40 ਤੇ ਉਹ 10,000 ਤੁਸੀਂ 40,000 ਕਿਉਂ ਮੈਦਾਨ ਵਿੱਚੋਂ ਨੱਸ ਆਇਓ ਉਹਨਾਂ ਆਖਿਆ ਸਾਨੂੰ ਅਸੀਂ ਪੁੱਛਦੇ ਹਾਂ ਵੀ ਮਰਿਆਂ ਨਾਲ ਲੜਨ ਵਾਸਤੇ ਭੇਜਿਆ ਗਿਆ ਜਾਂ ਜਿਉਂਦਿਆਂ ਨਾਲ ਉਹਨਾਂ ਆਖਿਆ ਬੰਦਾ ਜਿਉਂਦਿਆਂ ਨਾਲ ਲੜਦਾ ਕਦੀ ਮਰੇ ਵੀ ਲੜਦੇ ਨੇ ਉਹਨਾਂ ਆਖਿਆ ਜਿਹਨੂੰ ਅਸੀਂ ਵੱਢਦੇ ਹਾਂ ਉਹ ਉੱਠ ਕੇ ਲੜਨ ਲੱਗ ਪੈਂਦਾ ਹੈ ਇੱਕ 90 ਕੁ ਸਾਲਾਂ ਦਾ ਬਜ਼ੁਰਗ ਤਲੀ ਤੇ ਸਿਰ ਰੱਖ ਕੇ ਲੜਨ ਲੱਗ ਪਿਆ ਹੈ ਅਸੀਂ ਫੇਰ ਨੀ ਪਿੱਛਾ ਭੌਂਕੇ ਵੇਖਿਆ ਪਤਾ ਨੀ ਜਿੰਨੇ ਕੁ ਤੜਫ ਰਹੇ ਸੀ ਸਾਨੂੰ ਸ਼ੱਕ ਹੈ ਕਿ ਉਹ ਸਾਰੇ ਉੱਠ ਕੇ ਲੜ ਪਏ ਹੋਣਗੇ ਇਹ ਤਨ ਬਾਬਾ ਦੀਪ ਸਿੰਘ ਸ਼ਹੀਦ ਦੀ ਅਨੋਖੀ ਕਰਾਮਾਤ ਹੈ ਜਿਹਦੇ ਉੱਤੇ ਸਿੱਖ ਜਗਤ ਪੂਰਾ ਮਾਣ ਕਰ ਸਕਦਾ ਹੈ ਜਰਨੈਲ ਸਿੰਘ ਸਵਰਾਜ ਅਤੇ ਸਾਥੀਆਂ ਵੱਲੋਂ ਇਹ ਪ੍ਰਸੰਗ ਪੇਸ਼ ਕੀਤਾ ਗਿਆ ਇਹਨਾਂ ਸ਼ਬਦਾਂ ਦਾ ਖਿਮਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ